ਬਿਸਰ ਗਈ ਸਵਤਾ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਸੰਗ ਹਮਕੋ ਬਣ ਆਈ ਹਾਂ ਜੋ ਪ੍ਰਭ ਕੀਨੋ ਸੋਈ ਪਲ ਮਾਨਿਓ ਇਹ ਸੁਮਤ ਸਾਧੂ ਤੇ ਪਾਈ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਆਨੰਦ ਗੁਣੀ ਨਿਦਾਨ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ ਨਾਨਕ ਸੀਤ ਲੰਗ ਸਾਧ ਸਵਜਨ ਨਾਨਕ ਸੀਤ ਲੰਗ ਸਾਧ ਸਵਜਨ ਨਾਨਕ ਸੀਤ ਲੰਗ ਸਾਧ ਸਵਜ ਨਾਨਕ ਸੀਤ ਲੰਗ ਸਾਧ ਸਵਜਨ ਨਾਨਕ ਸੀਤ ਲੰਗ ਸਾਧ ਸਵਜਨ ਨਹ ਸੀਤ ਲੰਗ ਚੰਦ ਸੀਤ ਲੰਗ ਚੰਦਰ ਦੇਵਾ ਨਹ ਸੀਤ ਲੰਗ ਪਾਵਨ ਚੰਦਰ ਨਹ ਸੀਤ ਲੰਗ ਪਾਵਨ ਚੰਦਰ ਨਾਨਕ ਸੀਤ ਲੰਗ ਸਾਧ ਸਵਜਨ ਨਾਨਕ ਸੀਤ ਲੰਗ ਸਾਧ ਸਵਜਨ ਨਾਨਕ ਸੀਤ ਲੰਗ ਸਾਧ ਸਵਜਨ ਨਹ ਸੀਤ ਲੰਗ ਸੀਤ ਉਤੇਣ ਸੀਤ ਲੰਗ ਸੀਤ ਰੁਤੇਣ
ਮਹਾਂਪੁਰਸ਼ਾਂ ਦੀ ਯਾਦ ਚ ਆਇਓ, ਗੱਜ ਕੇ ਆਖੋ ਸਤਨਾਮ। ਕਿੱਡੀ ਪਿਆਰੀ ਤੇ ਖੋਜ ਵਾਲੀ ਬਾਤ ਮਹਾਰਾਜ ਜੀ ਕਹਿ ਰਹੇ ਆ। ਤੁਸੀਂ ਆਟੇ ਦੀ ਰੋਟੀ ਖਾਂਦੇ ਹੋ, ਮਕਈ ਦੀ ਰੋਟੀ ਖਾਂਦੇ ਹੋ, ਸੇਬ ਖਾਂਦੇ ਹੋ, ਕੇਲਾ ਖਾਂਦੇ ਹੋ, ਫਲ ਖਾਂਦੇ ਹੋ, ਇਹਨਾਂ ਵਿੱਚ ਨਿੱਕੀ ਨਿੱਕੀ ਮਿਠਾਸ ਹੈ। ਮਿਠਾਸ, ਇਹ ਮਿਠਾਸ ਇਹਨਾਂ ਚ ਕੌਣ ਭਰਦਾ? ਚੰਦਰਮਾ ਦੀ ਰੋਸ਼ਨੀ। ਧਿਆਨ ਦੇ, ਮੇਰੇ ਮਹਾਰਾਜ ਕਹਿੰਦੇ ਕਿਸੇ ਦਾ ਮਨ ਗਰੀਬੀ ਤੋਂ, ਘਰ ਦੀ ਤੰਗੀ ਤੋਂ, ਹੋਰ ਆਲੇ ਦੁਆਲੇ ਤੋਂ ਕਲਪਿਆ ਹੋਵੇ, ਉਹ ਸਾਰੀ ਰਾਤ ਚੰਦਰਮਾ ਦੀ ਰੋਸ਼ਨੀ ਚ ਲੰਮਾ ਪੈ ਜੇ, ਉਹਨੂੰ ਸ਼ੀਤਲਤਾ ਮਿਠਾਸ ਨਹੀਂ ਮਿਲ ਸਕਦੀ। ਆਖੋ ਸਤਨਾਮ। ਦੂਜਾ ਬਾਵਨ ਚੰਦਨ ਕਿਹਾ, ਪਹਿਲਾਂ ਚੰਦਰਮਾ ਦਾ ਜ਼ਿਕਰ ਕੀਤਾ। ਨਹਿ ਸੀਤਲੰਗ ਚੰਦਰ ਦੇਵਾ, ਨਹਿ ਸੀਤਲੰਗ ਚੰਦਰ ਦੇਵਾ, ਨਹਿ ਸੀਤਲੰਗ ਪਾਵਨ ਚੰਦ। ਬੜਾ ਬੜਾ ਜ਼ਹਿਰੀਲਾ ਸੱਪ ਜਿਹੜਾ ਜੀ ਬਾਵਨ ਚੰਦਨ ਦੇ ਆਸੇ ਪਾਸੇ ਆਪਣੇ ਆਪ ਨੂੰ ਵਲੇਟ ਕੇ ਤੇ ਸੀਤਲਤਾ ਸ਼ਾਂਤੀ ਜਿਹੀ ਸਮੇਂ ਦੀ ਪ੍ਰਾਪਤ ਕਰਦਾ। ਪਰ ਕਹਿੰਦੇ ਕਿਸੇ ਦਾ ਮਨ ਗਰੀਬੀ ਤੋਂ, ਘਰ ਦੇ ਕਲੇਸ਼ ਤੋਂ ਕਲਪਿਆ ਤਪਿਆ ਹੋਵੇ, ਬਾਵਨ ਚੰਦਨ ਦੇ ਜਿੰਨੇ ਮਰਜ਼ੀ ਘਰ ਬੂਟੇ ਲਵਾ ਲਵੇ, ਸ਼ਾਂਤੀ ਨਹੀਂ ਹੋ ਸਕਦੀ। ਨਹਿ ਸੀਤਲੰਗ ਬਾਵਨ ਚੰਦਨ, ਨਹਿ ਸੀਤਲੰਗ ਸੀਤ ਰੁਤੇਣ। ਸੀਤ ਰੁਤੇਣ, ਸਰਦੀ ਦੀ ਰੁੱਤ। ਸਰਦੀ ਦੀ ਰੁੱਤ ਕਿੰਨੇ ਕਿੰਨੇ ਕੱਪੜੇ ਪਾਉਂਦੇ ਹਾਂ, ਠੰਡ ਲੱਗਦੀ ਏ, ਰਜਾਈਆਂ ਕੰਬ ਲੈਂਦੇ ਹਾਂ, ਠੰਡ ਲੱਗਦੀ ਏ। ਪਰ ਮਨ ਕਲਪਿਆ ਹੋਵੇ ਤੇ ਇਹਨੂੰ ਸਰਦੀ ਦੀ ਰੁੱਤ ਵੀ ਠੰਡ ਨਹੀਂ ਦਿੰਦੀ। ਆਖੋ ਸਤਨਾਮ। ਤੇ ਫਿਰ ਫੈਸਲਾ ਦਿੱਤਾ, ਕਹਿੰਦੇ ਮਨ ਨੂੰ ਸ਼ਾਂਤੀ ਕਿੱਥੋਂ ਮਿਲੇਗੀ? ਨਾਨਕ ਸੀਤ ਲੰਘ ਸਾਧ ਸਵਜ ਨੈ, ਨਾਨਕ ਸੀਤ ਲੰਘ ਸਾਧ ਸਵਜ ਨੈ, ਨਾਨਕ ਸੀਤ ਲੰਘ ਸਾਧ ਸਵਜ, ਨਾਨਕ ਸੀਤ ਲੰਘ, ਨਾਨਕ ਸੀਤ ਨਹਿ ਸੀਤਲੰਗ ਚੰਦਰ ਦੇਵਾ, ਨਹਿ ਸੀਤਲੰਗ ਬਾਵਨ ਚੰਦਨ, ਨਹਿ ਸੀਤਲੰਗ ਸੀਤ ਰੁਤੇ, ਨਾਨਕ ਸੀਤਲੰਗ ਸਾ ਸਵਜ ਨੈ। ਸਾਧ ਕੇ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਨਾਨਕ ਸੀਤ ਲੰਘ ਸਾਧ ਸਵਜ ਨੈ। ਆਵੇ ਸੈਵ ਚਿਤ ਚਿਤ ਤੇਰਿਆਂ ਭਗਤਾਂ ਡਿੱਠਿਆਂ, ਮਨ ਕੀ ਕੱਟੀ ਇਹ ਮੈਂ। ਇਹਨੂੰ ਸ਼ਾਂਤੀ ਉਦੋਂ ਮਿਲਦੀ ਜਦੋਂ ਮੈਲ ਕੱਟੀ ਜਾ। ਉਹ ਕੌਣ ਕੱਟਦਾ? ਮਨ ਕੀ ਕੱਟੀਏ ਮੈਲ, ਸਾਧ ਸੰਗ ਉੱਠਿਆ, ਨਾਨਕ ਸੀਤ ਲੰਘ ਸਾਧ ਸਵਜ ਨੈ, ਨਾਨਕ ਸੀਤ ਲੰਘ ਸਾਧ ਸਵਜ ਨੈ, ਨਹਿ ਸੀਤ ਲੰਘ ਚੰਦਰ ਦੇ, ਸੀਤਲ
ਪਾਵਨ ਚੰਦਨ
ਨਹਿ ਸੀਤ ਲੰਗ ਸੀਤ ਰੁਤੇਣ ਨਾਨਕ ਸੀਤ ਲੰਗ ਸਾਧ ਸਵਜਨ ਨਾਨਕ ਸੀਤ ਲੰਗ ਸਾਧ ਸਵਜਨ ਨਾਨਕ ਸੀਤ ਲੰਗ ਸਾਧ ਸਵਜਨ ਨਾਨਕ ਸੀਤ ਲੰਗ ਨਾਨਕ ਸੀਤ ਲੰਗ ਨਾਨਕ ਸੀਤ ਲੰਗ ਸਾਧ ਸਵਜਨ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ ਸਤ
ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ
ਸਤ ਸੰਗਤ ਮਿਲੇ
ਮਾਧੋ ਜੀ
क्या मुख लैके जाएगा क्या कबीर सुनो रे संतो साध संगत कर जाए साध संगत कर जाए सत्संग ਦੀ ਬੜੀ ਪਿਆਰੀ ਮਿੱਠੀ ਯਾਦ ਵਿੱਚ ਆਏ ਹੋਏ ਗੁਰੂ ਪਿਆਰਿਓ, ਗਜ ਕੇ ਆਖੋ ਸਤਨਾਮ। ਸੰਤ ਬਾਬਾ ਇਕਬਾਲ ਸਿੰਘ ਜੀ ਪਾਸੋਂ ਬੜੇ ਪਿਆਰ ਨਾਲ ਅਨਮੋਲ ਬਚਨ ਸਰਵਣ ਕਰ ਰਹੇ ਸੋ, ਮਹਾਂਪੁਰਸ਼ਾਂ ਦੀ ਸੰਗਤ ਕੀਤੀ ਇਹਨਾਂ ਨੇ, ਕੋਲ ਰਹੇ ਨੇ। ਅਸੀਂ ਲੋਕ ਕਈ ਵੇਰਵੇ ਉਸ ਢੰਗ ਨਾਲ ਨਹੀਂ ਸੁਣਾ ਸਕਦੇ, ਇਹਨਾਂ ਦੇ ਕੋਲ ਫਿਰ ਇੱਕ ਇੱਕ ਵੇਰਵਾ ਸਮਾਂ ਸਾਂਝਾ ਹੁੰਦਾ ਹੈ। ਸਾਡੇ ਵੇਰਵੇ ਚੰਗਾ ਪਿੱਛਾ ਹੋ ਜਾਂਦਾ, ਇਹ ਬਾਬਾ ਜੀ ਦੇ ਅੰਗ ਸੰਗ ਰਹੇ, ਸੇਵਾਵਾਂ ਕੀਤੀਆਂ, ਬੜੇ ਅਨਮੋਲ ਬਚਨ ਤੁਸੀਂ ਸੁਣੇ। ਅੱਜ ਇੱਕ ਸਵਾਲ ਪੈਦਾ ਹੁੰਦਾ, ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸਿਫਤ ਕੀਤੀ ਹੋਈ ਹੈ, ਜਿਨ੍ਹਾਂ ਨੇ ਮਨ ਨੂੰ ਸਾਧਿਆ, ਬ੍ਰਹਮ ਨੂੰ ਪਛਾਣਿਆ। ਮੈਨੂੰ ਉਹ ਬਚਨ ਯਾਦ ਆ ਜਾਂਦਾ, ਅੰਮ੍ਰਿਤਸਰ ਤਰਨ ਤਾਰਨ ਰੋਡ 'ਤੇ ਇੱਕ ਪਿੰਡ ਦਾ ਨਾਂ ਹੈ ਗਿਲਵਾਲੀ। ਬਾਬਾ ਈਸ਼ਰ ਸਿੰਘ ਜੀ ਕਲੇਰਾਂਲਿਆਂ ਦੇ ਚਰਨ ਪਏ। ਕਹਿੰਦੇ ਕੀ ਨਾਂ ਪਿੰਡ ਦਾ? ਕਹਿੰਦੇ ਜੀ ਗਿੱਲ ਵਾਲੀ, ਗਿੱਲ ਜਾਤ। ਬਾਬਾ ਜੀ ਕਹਿੰਦੇ ਇਹਦਾ ਗਿੱਲ ਵਾਲੀ ਨਹੀਂ, ਇਹਦਾ ਗੁਰੂ ਵਾਲੀ ਏ। ਅੱਜ ਉਹ ਗੁਰਮਣ ਦੀਆਂ ਕਿਤਾਬਾਂ 'ਚ ਵੀ ਨਾਂ ਗੁਰੂ ਵਾਲੀ ਏ ਪਿੰਡ ਦਾ। 15 ਦਿਨ ਦੀਵਾਨ ਸਜੇ, ਚੌਥਾ ਦਿਨ ਸੀ ਤੇ ਕੁਦਰਤੀ 3-4 ਲੀਡਰ ਵੀ ਨਾ ਦੀਵਾਨ 'ਚ ਆਉਂਦੇ ਸੀ। ਤੇ ਇੱਕ ਦਿਨ ਭਾਵੇਂ ਹਾਸੇ ਨਾਲ, ਭਾਵੇਂ ਪਿਆਰ ਨਾਲ, ਭਾਵੇਂ ਖਾਹਿਸ਼ ਨਾਲ, ਦੋ ਲੀਡਰਾਂ ਨੇ ਕਹਿ ਦਿੱਤਾ ਕਿ ਬਾਬਾ ਜੀ ਅੱਧਾ ਅੰਮ੍ਰਿਤਸਰ ਖਾਲੀ ਹੋ ਜਾਂਦਾ, ਆਖੋ ਸਤਨਾਮ। ਨਹਿਰ ਤੋਂ ਪਾਰ ਹੈ ਜਗ੍ਹਾ ਅੰਮ੍ਰਿਤਸਰ, ਇੰਨਾ ਇਕੱਠ ਹੁੰਦਾ ਤੇ ਬਾਬਾ ਜੀ ਥੋੜ੍ਹਾ ਜਿਹਾ ਸਾਡਾ ਵੀ ਨਾਂ ਵਿੱਚ ਬੋਲਦੇ ਹੈ ਕਰੋ। ਬਾਬਾ ਈਸ਼ਰ ਸਿੰਘ ਨੂੰ ਲੀਡਰਾਂ ਨੇ ਕਿਹਾ, ਬਾਬਾ ਜੀ ਸਾਡਾ ਵੀ ਨਾਂ ਕਥਾ 'ਚ ਲੈ ਦਿਆ ਕਰੋ। ਉਸੇ ਵੇਲੇ ਬਾਬਾ ਈਸ਼ਰ ਸਿੰਘ ਜੀ ਨੇ ਉਂਗਲ ਕੀਤੀ ਗੁਰੂ ਗ੍ਰੰਥ ਸਾਹਿਬ ਅੱਗੇ ਤੇ ਕਹਿੰਦੇ ਜੇ ਕਿਤੇ ਲਿਖਿਆ ਤੇ ਦੱਸ ਦਿਓ। ਆਖੋ ਸਤਨਾਮ। ਕਿਤੇ ਲਿਖਿਆ ਤੇ ਦੱਸ ਦਿਓ ਕੀ ਭਾਵ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜੇ ਕਿਸੇ ਲੀਡਰ ਦੀ ਸਿਫਤ ਲਿਖੀ ਤੇ ਤਾਂ ਦੱਸ ਦਿਓ, ਬਹੁਤ ਮਾਇਆ ਵਾਲੇ ਦੀ ਸਿਫਤ ਲਿਖੀ ਤੇ ਤਾਂ ਦੱਸ ਦਿਓ, ਬਹੁਤ ਧਨ ਵਾਲੇ ਦੀ ਸਿਫਤ ਲਿਖੀ ਤੇ ਤਾਂ ਦੱਸ ਦਿਓ, ਬਹੁਤ ਪੜ੍ਹੇ ਲਿਖੇ ਦੀ ਸਿਫਤ ਲਿਖੀ ਤਾਂ ਦੱਸ ਦਿਓ। ਕਹਿੰਦੇ ਗੁਰੂ ਗ੍ਰੰਥ ਸਾਹਿਬ ਵਿੱਚ ਸਿਫਤ ਲਿਖੀ ਜਾਂ ਨਾਮ ਦੀ ਜਾਂ ਨਾਮ ਜਪਣ ਵਾਲਿਆਂ ਦੀ। ਆਖੋ ਸਤਨਾਮ। ਇਸ ਕਰਕੇ ਪਿਆਰੇ ਹੋ, ਇਸ ਕਰਕੇ ਪਿਆਰੇ ਹੋ, ਅਸੀਂ ਕੀ ਸਿਫਤ ਕਰੀਏ? ਗੁਰੂ ਗ੍ਰੰਥ ਸਾਹਿਬ ਆਪ ਉਹਨਾਂ ਦੀ ਵਡਿਆਈ ਕਰਦੇ ਆ। ਬਾਬਾ ਜੀ ਦੇ ਵੇਰਵੇ ਉਹੀ ਜਾਣਨ। ਬਾਬਾ ਜੀ ਕਹਿੰਦੇ ਸੀ ਕਿ ਇੱਕ ਅੰਗ ਤੋਂ ਘੱਟ 3 ਵਾਰੀ ਤੁਹਾਨੂੰ ਨਾਮ ਜਪਣ ਵਾਲੇ ਦੇ ਦਰਸ਼ਨ ਹੋਣਗੇ ਗੁਰੂ ਗ੍ਰੰਥ ਸਾਹਿਬ ਦੇ। ਕਈ ਵਾਰੀ ਤੇ ਕਿੰਨੀ ਵਾਰੀ ਦਰਸ਼ਨ ਨੇ, 15-15 ਪੰਕਤੀਆਂ ਆ ਜਾਂਦੀਆਂ ਨਾਮ ਜਪਣ ਵਾਲੇ ਦੀਆਂ, ਇੱਕ ਅੰਗ ਤੇ 20-20 ਪੰਕਤੀਆਂ। ਕਹਿੰਦੇ ਘੱਟ ਤੋਂ ਘੱਟ 3 ਵਾਰੀ ਜ਼ਰੂਰ ਦਰਸ਼ਨ ਨੇ ਇੱਕ ਅੰਗ ਤੇ ਗਾਈ ਕੇ ਆਖੋ ਸਤਨਾਮ। ਤੋ ਗੁਰੂ ਪਿਆਰਿਓ, ਮੈਂ ਕਈ ਵਾਰੀ ਸੋਚਦਾ ਕਿ ਸਤ ਸੰਗਤ ਮਿਲੇ ਸੋ ਤਰਿਆ। ਅੱਜ ਸਾਨੂੰ ਸੰਤ ਅਤਰ ਸਿੰਘ ਜੀ ਕਿਵੇਂ ਮਿਲਣਗੇ? ਅੱਜ ਉਹਨਾਂ ਦਾ ਸੰਗ ਕਿਵੇਂ ਹੋਏਗਾ ਦੱਸੋ? ਜਿਨ੍ਹਾਂ ਨੇ ਸੱਤ ਨੂੰ ਪਛਾਣਿਆ ਹੁਣ ਤੇ ਰਹਿ ਹੀ ਬੜੇ ਥੋੜੇ ਗਏ ਹੈ ਜੀ, ਲੇਕਿਨ ਉਦਾਸ ਨਾ ਹੋਣਾ। ਅੱਜ ਵੀ ਸੱਤ ਨੂੰ ਪਛਾਣਨ ਵਾਲਿਆਂ ਦੇ ਦਰਸ਼ਨ ਹੋ ਸਕਦੇ ਨੇ। ਹੋ ਸਕਦੇ ਨੇ ਕਿਵੇਂ? ਆਪਣੇ ਘਰਾਂ ਦੀ ਵਾਈਬ੍ਰੇਸ਼ਨ ਚੇਂਜ ਕਰ ਲਓ। ਆਖੋ ਸਤਨਾਮ। ਸੰਤ ਦੇ ਦਰਸ਼ਨ ਤੁਹਾਨੂੰ ਮਹਾਂਪੁਰਸ਼ ਦੀ ਕਿਤਾਬ ਚੋਂ ਵੀ ਹੋ ਸਕਦੇ ਨੇ। ਉਹਦਾ ਜਿਹੜਾ ਜੀਵਨ ਲਿਖਿਆ ਹੈ ਉਹ ਜਦੋਂ ਪੜ੍ਹਾਂਗੇ ਆਪਣੇ 'ਤੇ ਢਾਲਾਂਗੇ। ਇਹ ਮੈਂ ਸੰਗਤ ਨੂੰ ਸਮੁੱਚੀ ਬੇਨਤੀ ਅੱਜ ਜ਼ਰੂਰੀ ਹੱਥ ਜੋੜ ਕੇ ਕਰਦਾ। ਵਾਈਬ੍ਰੇਸ਼ਨ ਦਾ ਬਹੁਤ ਅਸਰ ਹੈ, ਬਹੁਤ ਅਸਰ ਹੈ। ਜਿਤਨੇ ਵੀ ਆਏ ਹੋ ਕੋਸ਼ਿਸ਼ ਕਰੋ ਆਪਣੇ ਘਰਾਂ ਦੀ ਵਾਈਬ੍ਰੇਸ਼ਨ ਵਿੱਚ ਤਬਦੀਲੀ ਲਿਆਓ। ਟੈਲੀਵਿਜ਼ਨ ਦਾ ਯੁੱਗ ਆ ਚੁੱਕਾ ਹੈ, ਟੈਲੀਵਿਜ਼ਨ ਦੇ ਉੱਤੇ 60-70 ਚੈਨਲ ਆ ਰਹੇ ਨੇ, ਲੇਕਿਨ ਤੁਸੀਂ ਉਹ ਚੈਨਲ ਚਲਾਓ ਜਿਸ ਚੈਨਲ ਦੇ ਚੱਲਣ ਨਾਲ ਤੁਹਾਡੇ ਘਰ ਦੀ ਵਾਈਬ੍ਰੇਸ਼ਨ ਕੀਰਤਨ ਵਾਲੀ ਬਣੇ, ਕਥਾ ਵਾਲੀ ਬਣੇ, ਬਾਣੀ ਵਾਲੀ ਬਣੇ। ਉਹ ਚੈਨਲ ਨਾ ਲੱਗਣ ਜਿਹਦੇ ਲੱਗਣ ਨਾਲ ਵਾਈਬ੍ਰੇਸ਼ਨ ਕਮਰੇ ਦੀ ਚੇਂਜ ਹੋ ਜਾਵੇ। ਵਾਈਬ੍ਰੇਸ਼ਨ ਚੇਂਜ ਕਰੋ। ਆ ਜਿੰਨੇ ਇਸ ਵੇਲੇ ਬੈਠੇ ਹੋ ਸਾਰੇ ਚੈੱਕ ਕਰੋ, ਮੇਰੇ ਖਿਆਲ ਨਾਲ ਤੁਹਾਡੇ ਚੋਂ ਅੱਧਿਆਂ ਤੋਂ ਵੱਧ ਕਾਰਾਂ 'ਤੇ ਆਏ ਹੋਣਗੇ। ਤੁਹਾਡੀਆਂ ਕਾਰਾਂ ਦੇ ਵਿੱਚ ਟੇਪਾਂ ਜੇ ਤਾਂ ਗੁਰਬਾਣੀ ਦੀਆਂ, ਮਹਾਂਪੁਰਸ਼ਾਂ ਦੇ ਬਚਨਾਂ ਦੀਆਂ, ਅਤੇ ਜਿੱਥੇ ਵੀ ਘੰਟੇ ਦਾ ਭਾਵੇਂ ਡੇਢ ਦਾ ਦੋ ਘੰਟੇ ਦਾ ਸਫ਼ਰ ਕਰੋਗੇ ਤੁਹਾਡੀ ਕਾਰ ਦੀ ਵਾਈਬ੍ਰੇਸ਼ਨ ਨਾਮ 'ਤੇ ਭਗਤੀ ਵਾਲੀ ਰਹੇਗੀ। ਅਤੇ ਜੇ ਟੇਪਾਂ ਦੂਜੀਆਂ ਰੱਖੀਆਂ ਤਾਂ ਵਾਈਬ੍ਰੇਸ਼ਨ ਦੂਜੀ ਬਣ ਜਾਏਗੀ। ਵਾਈਬ੍ਰੇਸ਼ਨ ਚੇਂਜ ਕਰੋ, ਇਹਦਾ ਅਸਰ ਹੈ, ਪ੍ਰਭਾਵ ਹੈ। ਜਿਤਨੇ ਵੀ ਮਾਈ ਭਾਈ ਬੈਠੇ ਹੋ ਇਹ ਸਟੇਜ ਤੋਂ ਕਹਿਣਾ, ਜਿਨ੍ਹਾਂ ਨੇ ਬ੍ਰਹਮ ਨੂੰ ਪਛਾਣਿਆ ਅੱਜ ਵੀ ਜੇ ਉਹਨਾਂ ਦੇ ਦਰਸ਼ਨ ਚਾਹੁੰਦੇ ਹੋ, ਜਿਨ੍ਹਾਂ ਨੇ ਮਨ ਨੂੰ ਸਾਧਿਆ ਅੱਜ ਵੀ ਉਹਨਾਂ ਦੇ ਜੇ ਦਰਸ਼ਨ ਚਾਹੁੰਦੇ ਹੋ, ਉਹਨਾਂ ਦਾ ਜੀਵਨ ਕਿਤਾਬਾਂ 'ਚੋਂ ਪੜ੍ਹੋ। ਘਰਾਂ ਵਿੱਚ ਨਾਵਲ ਨਾ ਰੱਖੋ, ਦੂਜੇ ਕਿਤਾਬਾਂ ਜਿਨ੍ਹਾਂ ਦੇ ਨਾਲ ਵਾਸ਼ਨਾਵਾਂ ਵੱਧਦੀਆਂ ਉਹਨਾਂ ਰੱਖੋ, ਉਹ ਕਿਤਾਬਾਂ ਰੱਖੋ ਜਿਨ੍ਹਾਂ ਦਾ ਕੋਈ ਪੇਜ ਫਰੋਲ ਲਵੋ। ਅਤੇ ਪਿਆਰਿਓ ਤੁਹਾਨੂੰ ਨਾ ਪੜ੍ਹ ਕੇ ਅਤੇ ਅੰਦਰ ਨਾ ਨਾਮ ਜਪਣ ਦਾ ਚਾਅ ਪੈਦਾ ਹੋ ਜਾਏਗਾ, ਚਾਅ ਪੈਦਾ ਹੋ ਜਾਏਗਾ। ਇਹ ਜਿਹੜਾ ਮਹਾਂਪੁਰਸ਼ਾਂ ਨੇ ਹੁਣੇ ਬੋਲਿਆ ਵੀ ਕਿਤਾਬਾਂ ਨੂੰ ਜਿਵੇਂ ਵੀ ਦੁਨਿਆਵੀ ਪੱਖ ਵੱਲੋਂ ਘੱਟ ਤੋਂ ਘੱਟ ਲਿਆਉਣ ਦਾ ਯਤਨ ਕੀਤਾ ਗਿਆ ਸਹਿਯੋਗ ਦੇ ਨਾਲ ਕਿ ਘਰ ਘਰ ਪਹੁੰਚੇ, ਇਹ ਜ਼ਰੂਰ ਤੁਹਾਡੇ ਘਰਾਂ 'ਚ ਉਹ ਕਿਤਾਬਾਂ ਨਜ਼ਰ ਆਉਣ ਕਿ ਕੋਈ ਫਰੋਲੋ ਪੇਜ ਮੈਂ ਦਾਅਵੇ ਨਾਲ ਕਹਿਣਾ ਜਪਣ ਵਾਲੇ ਦਾ ਜੀਵਨ ਪੜ੍ਹ ਕੇ ਕੁਝ ਨਾ ਕੁਝ ਕੁਝ ਨਾ ਕੁਝ ਅਸਰ ਮਨ 'ਤੇ ਹੋ ਹੀ ਜਾਂਦਾ ਹੋ ਜਾਂਦਾ। ਵਾਈਬ੍ਰੇਸ਼ਨ ਚੇਂਜ ਕਰੋ ਘਰਾਂ ਦੀ। ਸਾਧੂ ਦਾ ਸੰਗ ਪ੍ਰਤੱਖ ਹੋ ਜਾਏ ਬੜੀ ਵੱਡੀ ਕਿਰਪਾ, ਨਹੀਂ ਤਾਂ ਕਿਤਾਬ ਰਾਹੀਂ ਉਹਦਾ ਜੀਵਨ ਪੜ੍ਹ ਕੇ ਉਹ ਆਪਣੇ ਉੱਤੇ ਜੀਵਨ ਦੇ ਵਿੱਚ ਗੁਣ ਢਾਲ ਕੇ ਵੀ, ਇਹ ਵੀ ਸਾਧੂ ਦੀ ਧੂੜੀ ਹੈ। ਉਹਦੀ ਕੋਈ ਟੇਪ ਸੁਣ ਕੇ, ਬਚਨ ਸੁਣ ਕੇ, ਸਾਧੂ ਦਾ ਕਿਸੇ ਕੋਲੋਂ ਜੀਵਨ ਸੁਣ ਕੇ, ਉਹ ਪਿਆਰਿਓ ਉਹ ਵੀ ਜੀਵਨ ਚੇਂਜ ਹੋ ਜਾਏ। ਇਹ ਵੀ ਸਾਡਾ ਸੰਗ ਹੈ, ਸੰਗ। ਇਹ ਜਿਤਨੇ ਮਾਈ ਭਾਈ ਬੈਠੇ ਹੋ ਅੱਜ ਜਿਹੜਾ ਯੁੱਗ ਆ ਚੁੱਕਾ ਹੈ, ਮਹਾਂਪੁਰਸ਼ਾਂ ਤੁਹਾਨੂੰ ਹੁਣੇ ਦੱਸਿਆ, ਅੱਜ ਤੋਂ ਉਪਰਾਲਾ ਕਰੋ ਘਰਾਂ ਦੀ ਵਾਈਬ੍ਰੇਸ਼ਨ ਜਿਹੜੀ ਉਹ ਚੇਂਜ ਕਰੋ। ਵਾਈਬ੍ਰੇਸ਼ਨ ਬਹੁਤ ਅਸਰ ਕਰਦੀ ਹੈ, ਬਹੁਤ। ਮੈਨੂੰ ਇੱਕ ਬਚਨ ਯਾਦ ਆ ਗਿਆ, ਪਾਂਡਵਾਂ ਦਾ ਯੁੱਧ ਹੋਇਆ, ਭੀਸ਼ਮ ਪਿਤਾਮਾ ਇੰਨੇ ਕੁ ਤੀਰ ਸਰੀਰ 'ਤੇ ਵੱਜੇ ਸੀ, ਇੰਨੇ ਕੁ ਤੀਰ ਇਤਿਹਾਸਕਾਰਾਂ ਨੇ ਲਿਖਿਆ ਵੀ ਇੰਝ ਲੱਗਦਾ ਸੀ ਜਿਵੇਂ ਤੀਰਾਂ ਦੀ ਸੇਜ ਦੇ ਉੱਤੇ ਇਹ ਲੇਟਿਆ ਹੋਇਆ, ਇੰਨੇ ਕੁ ਤੀਰ ਵੱਜੇ ਸੀ। ਅਤੇ ਪਾਂਡਵ ਧਿਆਨ ਦੇਣਾ, ਭੀਸ਼ਮ ਪਿਤਾਮਾ ਦੇ ਪੈਰਾਂ ਵੱਲੇ ਬੰਨੇ ਜਾ ਕੇ ਕਹਿੰਦੇ ਨੇ, ਭੀਸ਼ਮ ਪਿਤਾਮਾ ਸੱਚ ਤੇ ਝੂਠ ਦੀ ਜੰਗ ਸੀ, ਪਾਪ ਤੇ ਪੁੰਨ ਦੀ ਜੰਗ ਸੀ, ਆਪਣੀ ਜਗ੍ਹਾ ਸੀ, ਪਰ ਤੁਸੀਂ ਵੱਡੇ ਹੋ, ਇਸ ਵੇਲੇ ਸਰੀਰ ਤਿਆਗ ਰਹੇ ਹੋ, ਇੰਨੇ ਕੁ ਤੀਰ ਤੁਹਾਨੂੰ ਵੱਜੇ ਨੇ ਕਿ ਤੀਰਾਂ ਦੀ ਸੇਜ ਦੇ ਉੱਤੇ ਲੰਮੇ ਪਏ ਹੋਏ ਹੋ, ਸਰੀਰ ਤਿਆਗ ਰਹੇ ਹੋ, ਅਖੀਰਲੇ ਵੇਲੇ ਸਾਨੂੰ ਕੋਈ ਉਪਦੇਸ਼ ਦੇ ਜਾਓ। ਦੇਖੋ ਤੀਰ ਮਾਰੇ ਵੀ ਉਹਨਾਂ ਨੇ ਪਰ ਉਪਦੇਸ਼ ਮੰਗ ਰਹੇ। ਇਹ ਬੜਾ ਪਿਆਰਾ ਪਿਛੋਕੜ ਹੈ ਸਨਾਤਨ ਧਰਮ ਦਾ ਵੀ, ਇਹਨੂੰ ਬਣਾਇਆ ਰਹੀਆਂ ਮੁਨੀਆਂ ਨੇ, ਮੈਂ ਕਹਾਂਗਾ ਬਹੁਤ ਪਿਆਰਾ, ਇਹ ਗੁਣ ਬਹੁਤ ਪਿਆਰਾ। ਇੱਕ ਮਿੰਟ ਲਈ ਤਰੇਤੇ 'ਚ ਜਾਣਾ ਚਾਹਾਂਗੇ, ਜਦੋਂ ਰਾਮ ਜੀ ਨੇ ਰਾਵਣ ਨੂੰ ਤੀਰ ਮਾਰਿਆ, ਤੁਹਾਨੂੰ ਪਤਾ ਹੁਣ ਅਖੀਰਲੇ ਸਵਾਸਾਂ 'ਤੇ ਰਾਵਣ, ਪਰ ਉਸ ਵੇਲੇ ਰਾਮ ਜੀ ਨੇ ਲਕਸ਼ਮਣ ਨੂੰ ਕੀ ਕਿਹਾ, ਲਕਸ਼ਮਣ ਜਾ ਰਾਵਣ ਕੋਲੋਂ ਉਪਦੇਸ਼ ਲੈ ਜਾ ਕੇ ਆਪ ਸਤਨਾਮ। ਕੈਸਾ ਇਹ ਨਿਰਵੈਰਤਾ,
ਸੱਚ ਝੂਠ ਦੀ ਜੰਗ ਸੀ, ਅਸੂਲ ਦੀ ਜੰਗ ਸੀ, ਤੇਰੇ ਨਾਲ ਕੋਈ ਵੈਰ ਨਹੀਂ, ਤੇਰੇ ਸੁਭਾਅ ਨਾਲ, ਤੇਰੀ ਉਹ ਚੀਜ਼ ਨਾਲ ਵੈਰ ਸੀ। ਤੇ ਤੁਹਾਨੂੰ ਪਤਾ ਕਿ ਲਛਮਣ ਸਿਰ ਵਾਲੇ ਬੰਨੇ ਖਲੋ ਗਿਆ ਰਾਵਣ ਦੇ ਕਿ ਕੋਈ ਉਪਦੇਸ਼ ਦਿਓ, ਤੇ ਰਾਮ ਜੀ ਆਵਾਜ਼ ਦਿੰਦੇ ਆ ਕਹਿੰਦੇ ਲਛਮਣ ਜਿਹਦੇ ਕੋਲ ਉਪਦੇਸ਼ ਲੈਣਾ ਹੋਵੇ ਉਹਦੇ ਪੈਰਾਂ ਵਾਲੇ ਬੰਨੇ ਖਲੋਈਦਾ। ਸਤਿਕਾਰ ਕਰ, ਦੇਖੋ ਕੈਸੀ ਪਿਆਰੀ ਮਰਿਆਦਾ ਬਣਾਈ। ਧਿਆਨ ਦੇਣਾ, ਭੀਸ਼ਮ ਪਿਤਾਮਾ ਨੂੰ ਇਤਨੇ ਤੀਰ ਵੱਜੇ ਨੇ ਸਰੀਰ ਨੂੰ ਅਖੀਰਲਾ ਵੇਲਾ, ਪਰ ਪਾਂਡਵ ਪੈਰਾਂ ਵਾਲੇ ਬੰਨੇ ਜਾ ਕੇ ਕਹਿੰਦੇ ਕੋਈ ਉਪਦੇਸ਼ ਦੇ ਜੋ, ਤੇ ਭੀਸ਼ਮ ਪਿਤਾਮਾ ਕਹਿੰਦੇ ਆ ਮੇਰਾ ਇਹੋ ਉਪਦੇਸ਼ ਹੈ ਪਾਂਡਵ ਆਪ ਜੀ ਨੂੰ ਕਿ ਕੋਈ ਬੁਰਿਆਈ ਅੱਖਾਂ ਨਾਲ ਵੇਖੋ ਉਹਦੇ ਲਈ ਆਵਾਜ਼ ਜ਼ਰੂਰ ਉਠਾਓ। ਧਿਆਨ ਦੇਣਾ, ਭੀਸ਼ਮ ਪਿਤਾਮਾ ਕਹਿੰਦੇ ਕੋਈ ਬੁਰਿਆਈ ਵੇਖੋ ਉਹਦੇ ਲਈ ਆਵਾਜ਼ ਜ਼ਰੂਰ ਉਠਾਓ। ਕਹਿੰਦੇ ਇੱਕ ਸੈਕਿੰਡ ਨਹੀਂ ਬੀਤਿਆ, ਨਾਲ ਹੀ ਦ੍ਰੋਪਦੀ ਬੋਲ ਪਈ ਕਿ ਭੀਸ਼ਮ ਪਿਤਾਮਾ ਤੁਹਾਨੂੰ ਇਹ ਉਪਦੇਸ਼ ਦੇਣ ਦਾ ਕੋਈ ਹੱਕ ਨਹੀਂ ਕਿ ਕੋਈ ਬੁਰਿਆਈ ਵੇਖੋ ਉਹਦੇ ਲਈ ਆਵਾਜ਼ ਜ਼ਰੂਰ ਉਠਾਓ। ਜਦੋਂ ਭਰੀ ਸਭਾ ਵਿੱਚ ਮੇਰੀ ਪਤ ਨੂੰ ਨਗਨ ਕੀਤਾ ਜਾ ਰਿਹਾ ਸੀ, ਤੁਸੀਂ ਵੀ ਬੈਠੇ ਸੀ ਵਿੱਚ, ਉਦੋਂ ਤੁਸੀਂ ਆਵਾਜ਼ ਕਿਉਂ ਨਹੀਂ ਉਠਾਈ? ਧਿਆਨ ਦੇਣਾ, ਤੁਸੀਂ ਕਿਉਂ ਨਹੀਂ ਆਵਾਜ਼ ਉਠਾਈ? ਇਸ ਕਰਕੇ ਤੁਹਾਨੂੰ ਇਹ ਉਪਦੇਸ਼ ਦੇਣ ਦਾ ਹੱਕ ਹੀ ਨਹੀਂ ਬਣਦਾ ਜਿਹੜਾ ਤੁਸੀਂ ਆਪਣੇ 'ਤੇ ਨਹੀਂ ਢਾਲਿਆ। ਧਿਆਨ ਦੇਣਾ ਜਰਾ, ਬੜੀ ਬਰੀਕੀ ਹੈ, ਵਾਈਬ੍ਰੇਸ਼ਨ। ਦ੍ਰੌਪਦੀ ਨੇ ਕਹਿੰਦੇ ਉੱਚੀ ਸਾਰੀ ਦੂਜੀ ਵਾਰੀ ਕਿਹਾ ਕਿ ਸਾਨੂੰ ਉਪਦੇਸ਼ ਦਿੰਦੇ ਹੋ ਅਖੀਰਲੇ ਵੇਲੇ ਕਿ ਬੁਰਿਆਈ ਵਿਰੁੱਧ ਆਵਾਜ਼ ਜ਼ਰੂਰ ਉਠਾਓ, ਭਰੀ ਸਮਾਂ 'ਚ ਜਦੋਂ ਮੇਰੀ ਆਬਰੂ ਨੂੰ ਖਤਰਾ ਤੇ ਤੁਸੀਂ ਬੈਠੇ ਸੀ ਵਿੱਚ, ਕਿਉਂ ਨਹੀਂ ਆਵਾਜ਼ ਉਠਾਈ? ਸੰਗਤ ਧਿਆਨ ਦੇਣਾ, ਪਾਂਡਵ ਵੀ ਸੋਚਦੇ ਨੇ ਤੇ ਦ੍ਰੌਪਦੀ ਵੀ ਸੋਚਦੀ ਏ ਇਹ ਉਪਦੇਸ਼ ਦੇਣ ਦਾ ਹੱਕ ਇਹਨਾਂ ਨੂੰ ਨਹੀਂ, ਕਿਉਂ ਇਹਨਾਂ ਆਪ ਨਹੀਂ ਉਠਾਈ ਵਾ ਬੁਰਿਆਈ ਲਈ? ਤੇ ਭੀਸ਼ਮ ਪਿਤਾਮਾ ਨੇ ਜਿਹੜਾ ਜਵਾਬ ਦਿੱਤਾ, ਅੱਜ ਪੱਲੇ ਬੰਨ ਕੇ ਜਾਣ, ਕਹਿੰਦੇ ਉਹ ਬੱਚੀਏ ਜਵਾਬ ਸੁਣ ਜਾ। ਕੀ ਦੱਸੋ? ਐ ਬੱਚੀਏ ਜਦੋਂ ਭਰੀ ਸਭਾ ਵਿੱਚ ਤੇਰੀ ਪੱਤ ਨੂੰ ਖਤਰਾ ਹੋਇਆ, ਬਸਤਰ ਤੇਰੇ ਉਤਾਰੇ ਜਾ ਰਹੇ ਸੀ, ਪਤਾ ਹੀ ਮੇਰੇ ਕੋਲੋਂ ਕਿਉਂ ਨਹੀਂ ਆਵਾਜ਼ ਉਠਾਈ ਗਈ? ਕਿਉਂਕਿ ਉਸ ਵੇਲੇ ਮੈਂ ਦੁਰਯੋਧਨ ਦਾ ਉਹ ਅੰਨ ਖਾਧਾ ਹੋਇਆ ਸੀ ਜਿਹਦੀ ਵਾਈਬ੍ਰੇਸ਼ਨ ਐਡੀ ਕੁ ਮਾੜੀ ਸੀ ਕਿ ਮੇਰੀ ਵੀ ਬੁੱਧੀ ਭ੍ਰਿਸ਼ਟ ਹੋ ਚੁੱਕੀ ਸੀ। ਮੰਨਦੇ ਹੋ ਨਾ? ਰਾਤੀ ਵੀ ਸੁਣਿਆ ਸੀ ਨਾ ਤੁਸੀਂ, ਇੱਕ ਇੱਕ ਚਾਵਲ ਦੇ ਦਾਣੇ ਤੇ ਵਾਹਿਗੁਰੂ ਬੋਲਿਆ ਤੇ ਉਸ ਚਾਵਲਾਂ ਦਾ ਰਸ ਹੋ ਰਹੇ। ਭੀਸ਼ਮ ਪਿਤਾਮਾ ਕਹਿੰਦੇ ਮੇਰਾ ਆਲਾ ਦੁਆਲਾ, ਮੇਰਾ ਸੰਗ ਦੁਰਯੋਧਨ ਦਾ, ਉਹਦਾ ਅਨ ਦੁਰਯੋਧਨ ਦਾ, ਜਿਹਨੇ ਮੇਰੀ ਬੁੱਧੀ ਨੂੰ ਐਸੀ ਵਾਈਬ੍ਰੇਸ਼ਨ ਉਹਦੀ ਬੁੱਧੀ ਦੀ ਬਣਾਤੀ ਸੀ ਕਿ ਉਸ ਵੇਲੇ ਵਾਈਬ੍ਰੇਸ਼ਨ ਐਸੀ ਸੀ। ਤੇ ਬੱਚੀਏ ਅੱਜ ਮੈਂ ਉਪਦੇਸ਼ ਦੇਣ ਦਾ ਹੱਕ ਰੱਖਦਾ ਵਾਂ, ਕਿਉਂ? ਅੱਜ ਮੈਨੂੰ ਉਹਨਾਂ ਦੇ ਤੀਰ ਵੱਜੇ ਨੇ ਨਾਮ ਜਪਣ ਵਾਲਿਆਂ ਦੇ, ਜਿਨ੍ਹਾਂ ਦੇ ਤੀਰ ਨਾਮ ਜਪਣ ਵਾਲਿਆਂ ਦੇ ਵੱਜ ਕੇ ਮੇਰੇ ਸਰੀਰ ਦੀ ਵਾਈਬ੍ਰੇਸ਼ਨ ਦਾ ਲਹੂ ਸੋਚਾ ਹੋ ਗਿਆ। ਅੱਜ ਮੈਨੂੰ ਉਹ ਤੀਰ ਵੱਜੇ ਨੇ, ਧਿਆਨ ਦੇਣਾ, ਵਾਈਬ੍ਰੇਸ਼ਨ ਕੰਮ ਕਰਦੀ। ਤੁਹਾਨੂੰ ਪਤਾ ਤੁਸੀਂ ਰਵਿਦਾਸ ਜੀ ਦਾ ਪਹਿਲਾ ਜਨਮ ਪੜ੍ਹੋ, ਰਵਿਦਾਸ ਜੀ ਆਪਣੇ ਮੁਰਸ਼ਦ ਲਈ ਇੱਕ ਇੱਕ ਚੁਟਕੀ ਆਟਾ ਘਰਾਂ ਚੋਂ ਲਿਆਂਦੇ ਸੀ ਤੇ ਉਹਦਾ ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ, ਤੇ ਮੀਂਹ ਵਸ ਪਿਆ ਤੇ ਕਹਿੰਦੇ ਇੱਕੋ ਕੋਲੋਂ ਲੈ ਆਉਂਦੇ ਆ ਸਤਨਾਮ, ਤੇ ਜਿਹਦੇ ਕੋਲੋਂ ਲਿਆਂਦਾ ਉਹਦੀ ਕਮਾਈ ਇੰਨੀ ਭੈੜੀ ਸੀ ਤੇ ਮਾੜੀ ਕਮਾਈ ਸੀ, ਗਲਤ ਕਮਾਈ ਸੀ ਕਿ ਜਦੋਂ ਉਹ ਇੱਕੋ ਘਰ ਚੋਂ ਆਟਾ ਲੈਣ ਦਾ ਜਦੋਂ ਮੁਰਸ਼ਦ ਨੇ ਪ੍ਰਸ਼ਾਦਾ ਛਕਿਆ ਤੇ ਮਨ ਨਾਲ ਜੁੜਿਆ, ਅੱਜ ਅੰਨ ਖਾਧਾ ਗਿਆ ਗਲਤ, ਜੱਜ ਕੇ ਆਖੋ ਸਤਨਾਮ। ਤੇ ਫਿਰ ਬੜੀ ਲੰਬੀ ਸਾਖੀ ਏ, ਅਗਲਾ ਜਨਮ ਲੈਣਾ ਪਿਆ, ਆਖੋ ਸਤਨਾਮ। ਉਹ ਅਗਲੇ ਜਨਮ ਤੁਹਾਨੂੰ ਪਤਾ ਰਵਿਦਾਸ ਜੀ ਜੰਮਦਿਆਂ ਦੁੱਧ ਨਹੀਂ ਸੀ ਪੀਂਦੇ, ਰੋਈ ਜਾਂਦੇ। ਤੇ ਰਾਮਾਨੰਦ ਜੀ ਨੇ ਕੰਨ ਚ ਜਾ ਕੇ ਆਖਿਆ ਸੀ ਨੀਵੀਂ ਜਾਤ ਦੇ ਘਰ ਪੈਦਾ ਹੋਣ ਨਾਲ ਕੁਝ ਨਹੀਂ ਹੁੰਦਾ, ਤੇਰਾ ਜਨਮ ਗਾਂਦਾ ਨਹੀਂ, ਜਨਮ ਸਫਲ ਹੁੰਦਾ ਨਾਮ ਜਪਣ ਦੇ ਨਾਲ। ਦੁੱਧ ਨਹੀਂ ਸੀ ਪੀਂਦੇ, ਪਿਛਲੇ ਜਨਮ ਦਾ ਗਿਆ ਸੀ ਕਿ ਪਿਛਲੇ ਜਨਮ ਇਤਨਾ ਮੈਂ ਇੱਕ ਗਲਤ ਘਰ ਦਾ ਅਣ ਖੁਆ ਬੈਠਾ ਮੁਰਸ਼ਦ ਨੂੰ ਤੇ ਮੈਨੂੰ ਆ ਅਗਲਾ ਜਨਮ ਲੈਣਾ ਪਿਆ। ਆ ਬੀਬੀ ਉਹ ਆਪਣੇ ਘਰਾਂ ਚ ਟੀਵੀ ਤੋਂ ਉਹ ਪ੍ਰੋਗਰਾਮ ਚਲਾਓ ਜਿਨ੍ਹਾਂ ਦੇ ਚੱਲਣ ਦੇ ਨਾਲ ਤੁਹਾਡੇ ਘਰ ਦੀ ਵਾਈਬ੍ਰੇਸ਼ਨ ਵਿੱਚੋਂ ਨਾਮ ਦੀ ਖੁਸ਼ਬੂ ਆਵੇ।
ਅੱਜ ਕੱਲ੍ਹ ਤੇ ਟੇਪਾਂ ਨੂੰ ਛੱਡ ਦਿਓ, ਇੱਕ ਚਿੱਪ ਚੱਲ ਪਈ ਹੈ, ਇਹ ਗੱਲਾਂ ਠੇਠ ਨੇ ਸਟੇਜ ਤੋਂ। ਜਿਹੜੀ ਚਿੱਪ ਚੱਲ ਪਈ ਹੈ, ਦਰਬਾਰ ਸਾਹਿਬ ਦੀ ਫੋਟੋ, ਰਕਾਬਗੰਜ ਸਾਹਿਬ ਦੀ ਫੋਟੋ, ਸ੍ਰੀਗੰਜ ਸਾਹਿਬ ਦੀ ਫੋਟੋ, ਅਤੇ ਉਹਦੇ 'ਤੇ ਵਾਹਿਗੁਰੂ ਦਾ ਜਾਪ, ਨਾ ਟੇਪ ਬਦਲਾਉਣੀ ਨਾ ਕੁਝ, ਸਾਰਾ ਦਿਨ ਭਾਵੇਂ ਚੱਲਦਾ ਰਹੇ, ਛੇ ਛੇ ਤਰ੍ਹਾਂ ਦੇ ਜਾਪ ਨੇ, ਸਤਨਾਮ ਵਾਹਿਗੁਰੂ ਦਾ, ਵਾਹਿਗੁਰੂ ਇਹੋ ਰਸੋਈ 'ਚ ਲੱਗ ਜੇ ਤੁਹਾਡੀ, ਨਾ ਖੇਚਲ ਨਾ ਕੁਝ, ਇੰਨਾ ਕੁਝ ਸਾਇੰਸ ਕੱਢਦੀ ਪਈ ਹੈ, ਉਹਨੂੰ ਆਪਾਂ ਗੁਰੂ ਘਰ ਵਾਲੇ ਬੰਨੇ ਵਰਤੀਏ। ਹੁਣ ਰਸੋਈ 'ਚੋਂ ਚਲਾ ਦਿਓ, ਕੋਈ ਤੁਹਾਡੀ ਖੇਚਲ ਨਹੀਂ, ਵਾਹਿਗੁਰੂ ਦਾ ਜਾਪ, ਮਿੱਠੀ ਆਵਾਜ਼ ਚੱਲ ਰਿਹਾ, ਤੁਸੀਂ ਭਾਵੇਂ ਆਟਾ ਗੁੰਨੋ ਵਿੱਚ ਵਾਹਿਗੁਰੂ ਦਾ ਜਾਪ ਜਾ ਰਿਹਾ, ਭਾਵੇਂ ਪੇੜਾ ਵੇਲੋ ਵਿੱਚ ਵਾਹਿਗੁਰੂ ਦਾ ਜਾਪ ਜਾ ਰਿਹਾ, ਗੱਲ ਕੇ ਆਖੋ ਸਤਨਾਮ, ਵਾਈਬ੍ਰੇਸ਼ਨ ਅਸਰ ਕਰਦੀ, ਧਿਆਨ ਦੇਣਾ, ਵਾਈਬ੍ਰੇਸ਼ਨ ਦਾ ਬਹੁਤ ਪ੍ਰਭਾਵ ਹੈ। ਅੱਛਾ, ਇੱਕ ਗੱਲ ਸਾਹਮਣੇ ਆ ਗਈ ਜੇ, ਤੁਹਾਨੂੰ ਪਤਾ ਕਿ ਸਰਵਣ ਵਰਗਾ ਪੁੱਤਰ ਕੋਈ ਨਹੀਂ, ਇਹਦੀ ਬੜੀ ਵੱਡੀ ਮਿਸਾਲ ਵੀ ਹੈ। ਭਾਈ ਗੁਰਦਾਸ ਜੀ ਨੇ ਕਹਿਣਾ, ਸਰਵਣ ਵਰਗਾ ਵਿਰਲਾ ਕੋਈ। ਪਰ ਤੁਹਾਨੂੰ ਪਤਾ, ਸਰਵਣ ਨੇ ਜਦੋਂ ਮਾਂ ਪਿਓ ਦੀ ਇੱਛਾ 'ਤੇ ਮੋਢੇ 'ਤੇ ਛਾਬਾ ਪਾਇਆ, ਇੱਕ 'ਚ ਮਾਤਾ ਨੂੰ ਪਾਇਆ, ਇੱਕ 'ਚ ਉਹਨੂੰ ਪਿਤਾ ਨੂੰ ਪਾਇਆ, ਅਤੇ ਤੀਰਥਾਂ ਦੀ ਯਾਤਰਾ ਕਰਾ ਰਿਹਾ, ਪਤਾ ਜੀ ਇੱਕ ਜਗ੍ਹਾ ਇਹੋ ਜਿਹੀ ਆਈ ਹੈ ਜਿੱਥੇ ਛਾਬਾ ਉਤਾਰਿਆ ਅਤੇ ਪਾਣੀ ਪਿਆਉਣ ਲੱਗਾ ਮਾਂ ਪਿਓ ਨੂੰ, ਅਤੇ ਪਾਣੀ ਪਿਆਉਣ ਤੋਂ ਬਾਅਦ ਸਰਵਣ ਕੀ ਕਹਿੰਦਾ ਮਾਂ ਪਿਓ ਨੂੰ, ਸੁਣਿਓ, ਕਹਿਣ ਲੱਗਾ ਜਿੰਨਾ ਰਸਤਾ ਮੈਂ ਤੁਹਾਨੂੰ ਲੈ ਕੇ ਆਇਆ ਮੈਨੂੰ ਕਿਰਾਇਆ ਦਿਓ ਇਹਦਾ। ਹੱਕ ਸਤਨਾਮ, ਮਾਂ ਪਿਓ ਹੈਰਾਨ, ਸਾਡਾ ਸਰਵਣ ਕਿਰਾਇਆ ਮੰਗਦਾ, ਐਡਾ ਸਾਡਾ ਸਰਵਣ ਪੁੱਤਰ, ਧਿਆਨ ਦੇਣਾ, ਸਰਵਣ ਕੀ ਗੱਲ ਹੋ ਗਈ ਬੇਟਾ, ਕਹਿਣ ਲੱਗਾ ਮੈਂ ਜਿੰਨਾ ਰਸਤਾ ਲੈ ਆਇਆ ਮੈਨੂੰ ਕਿਰਾਇਆ ਦਿਓ। ਮਾਂ ਪਿਓ ਕਹਿੰਦੇ ਬਹੁਤ ਸਿਆਣੇ ਸੀ, ਉਹ ਸਮਝਦਾਰ ਸੀ, ਬਹਿਸ ਨਹੀਂ ਕੀਤੀ, ਕਹਿਣ ਲੱਗੇ ਪੁੱਤਰ ਇਹ ਜੰਗਲ ਜਗ੍ਹਾ, ਦੋ ਚਾਰ ਮੀਲ ਬਾਅਦ ਸ਼ਹਿਰ ਆ ਜਾਣਾ, ਸਾਨੂੰ ਸ਼ਹਿਰ ਤੱਕ ਲੈ ਜਾ, ਅਸੀਂ ਕੋਈ ਕਿਰਤ ਕਰਕੇ, ਹੱਥਾਂ ਨਾਲ ਕੰਮ ਕਰਕੇ, ਕਿਸੇ ਦੇ ਬਰਤਨ ਮਾਂਜ ਕੇ, ਕੋਈ ਕੰਮ ਕਰਕੇ ਤੈਨੂੰ ਤੇਰਾ ਕਿਰਾਇਆ ਦੇ ਦਿਆਂਗੇ, ਸ਼ਹਿਰ ਤੱਕ ਲੈ ਜਾ, ਧਿਆਨ ਦੇਣਾ। ਕਹਿੰਦੇ ਸਰਵਣ ਜੀ ਨੇ ਜਦੋਂ ਛਾਬਾ ਮਾਂ ਪਿਓ ਦਾ ਚੁੱਕਿਆ, ਤੇ ਦੋ ਚਾਰ ਪੰਜ ਮੀਲ ਬਾਅਦ ਸ਼ਹਿਰ ਆਇਆ, ਤੇ ਮਾਂ ਪਿਓ ਕਹਿੰਦੇ ਪੁੱਤਰ ਅਸੀਂ ਤੇ ਅੱਖਾਂ ਤੋਂ ਅੰਨੇ ਆ, ਤੂੰ ਆਪ ਹੀ ਕੋਈ ਕੰਮ ਵੇਖ ਦੇ ਜਿਹੜਾ ਅਸੀਂ ਕਰੀਏ ਤੇ ਤੇਰਾ ਕਿਰਾਇਆ ਦੇ ਦਈਏ, ਧਿਆਨ ਦੇਣਾ। ਤੇ ਸਰਵਣ ਕਹਿੰਦਾ ਮੈਨੂੰ ਬਖਸ਼ ਲਓ, ਮੈਨੂੰ ਮਾਫੀ ਦੇ ਦਿਓ, ਪਤਾ ਨਹੀਂ ਮੇਰੀ ਬੁੱਧੀ ਨੂੰ ਕੀ ਹੋ ਗਿਆ, ਮੈਂ ਤੁਹਾਡੇ ਕੋਲ ਕਿਰਾਇਆ ਮੰਗ ਬੈਠਾ, ਇਹ ਮੈਨੂੰ ਹੋ ਕੀ ਗਿਆ ਸੀ, ਮੇਰੇ ਨਾਲ ਬੀਤੀ ਕਿਵੇਂ। ਤੇ ਸਰਵਣ ਦੇ ਮਾਂ ਪਿਓ ਹੱਸ ਪਏ, ਕਹਿੰਦੇ ਪੁੱਤਰ ਕਿਉਂ ਮੇਰਾ ਕਰੀ ਜਾਂਦਾ, ਮੈਂ ਕਿਵੇਂ ਆਪਣੇ ਆਪ ਨੂੰ ਇਸ ਚੀਜ਼ ਤੋਂ ਧੋਵਾਂਗਾ, ਮੈਂ ਤੁਹਾਡੇ ਕੋਲ ਕਿਰਾਇਆ ਮੰਗ ਲਿਆ, ਮੇਰੇ ਕੋਲ ਭੁੱਲ ਹੋਈ ਕਿਵੇਂ। ਤੇ ਸਰਵਣ ਦੇ ਮਾਂ ਪਿਓ ਕਹਿੰਦੇ ਪੁੱਤਰ ਤੇਰਾ ਕੋਈ ਕਸੂਰ ਨਹੀਂ, ਉਹ ਧਰਤੀ ਇਹੋ ਜਿਹੀ ਸੀ, ਗੱਜ ਕੇ ਆਖੋ ਸਤਨਾਮ, ਉਹ ਧਰਤੀ ਇਹੋ ਜਿਹੀ ਸੀ ਕਿ ਉੱਥੇ ਇੰਨੇ ਕੁ ਮਲੀਨ ਪਾਪ ਹੋਏ ਨੇ ਕਿ ਵਾਈਬ੍ਰੇਸ਼ਨ ਉੱਥੋਂ ਦੀ ਇਹੋ ਜਿਹੀ ਹੈ ਕਿ ਉਸ ਵੇਲੇ ਤੇਰੀ ਬੁੱਧੀ ਵੀ ਪਲਟ ਗਈ। ਤੇ ਸਾਨੂੰ ਪਤਾ ਸੀ ਕਿ ਜਗ੍ਹਾ ਬਦਲੇਗੀ, ਥਾਂ ਬਦਲੇਗੀ, ਆਪਣੇ ਆਪ ਤੋਂ ਠੀਕ ਹੋ ਜਾਣਾ, ਇਹ ਕੋਈ ਚੁਟਕਲਾ ਨਹੀਂ ਜੇ ਖਾਲਸਾ ਜੀ। ਇਹ ਜਿਹੜੀ ਗੱਲ ਸਰਵਣ ਦੀ ਸੁਣਦੇ ਪਏ ਹੋ, ਜਾਂ ਭੀਸ਼ਮ ਪਿਤਾਮਾ ਦੀ ਜਾਂ ਸਰਵਣ ਦੀ, ਇਹ ਕੋਈ ਚੁਟਕਲਾ ਨਹੀਂ। ਅੱਜ ਵੀ ਜੈਪੁਰ ਦੇ ਕੋਲ ਇਹ ਜਗ੍ਹਾ ਮੌਜੂਦ ਜੇ ਜਿੱਥੇ ਸਰਵਣ ਨੇ ਕਿਰਾਇਆ ਮੰਗਿਆ, ਆਖੋ ਸਤਨਾਮ, ਜੈਪੁਰ ਦੇ ਕੋਲ ਇਹ ਜਗ੍ਹਾ ਮੌਜੂਦ। ਤਿੰਨ ਦਿਨ ਸਤਿਗੁਰੂ ਨੇ ਜੈਪੁਰ ਸੇਵਾ ਲਈ, ਅਸੀਂ ਬਾਈਪਾਸ ਤੋਂ ਆ ਗਏ ਤੇ ਸੰਗਤ 20 ਮੀਲ ਚਾਹ ਲੈ ਕੇ ਆਈ, ਬਾਈਪਾਸ ਤੋਂ ਗੁਰਦੁਆਰਾ ਸੀ, ਅਸੀਂ ਉਧਰੋਂ ਦਿੱਲੀ ਨੂੰ ਬਾਈ ਰੋਡ ਤੁਰ ਪਏ, ਸੰਗਤ ਅੱਗੇ ਚਾਹ ਲੈ ਕੇ ਖੜੀ। ਹੁਣ ਉਹਨਾਂ ਨੇ ਜਦੋਂ ਲਿਆਂਦੀ ਸੜਕ ਤੇ ਖਲੋ ਕੇ ਚਾਹ ਛਕੀ, ਵੀ ਸੰਗਤ ਦਾ ਪਿਆਰ ਏ, ਅਸੀਂ ਛਕਦੇ ਪਏ ਤੇ 7 ਵਜੇ ਸੀ ਰਾਤ ਦੇ, ਐਤਵਾਰ ਰਾਤ ਦੇ ਵਾਪਸ ਆ ਰਹੇ ਸਰ, ਦਿੱਲੀ ਤੋਂ ਅੰਮ੍ਰਿਤਸਰ ਜਾਣਾ ਸੀ। ਉੱਥੋਂ ਦੀ ਸੁਸਾਇਟੀ, ਬੀਬੀਆਂ ਦੀ ਸੁਸਾਇਟੀ ਦੀ ਮੁਖੀ, 55 ਸਾਲ ਦੀ ਬੀਬੀ ਦਾਨੀ ਉਮਰ ਦੀ, ਮੈਨੂੰ ਕਹਿੰਦੀ ਭਾਈ ਸਾਹਿਬ ਟਾਈਮ ਹੋਵੇ ਤੇ ਤੁਹਾਨੂੰ ਉਹ ਜਗ੍ਹਾ ਵਿਖਾਈਏ ਜਿੱਥੇ ਸਰਵਣ ਨੇ ਕਿਰਾਇਆ ਮੰਗਿਆ ਸੀ। ਆਖੋ ਸਤਨਾਮ, ਹੈ ਜੀ, ਮੈਨੂੰ ਕਹਿੰਦੀ ਟਾਈਮ ਹੋਵੇ ਤੇ ਦਿਖਾਈਏ, ਤੇ ਮੈਂ ਕੁਦਰਤੀ ਕਿਹਾ, ਮੈਂ ਕਿਹਾ ਭੈਣ ਜੀ ਫਿਰ ਕਿਸੇ ਲਿਆਵਾਂਗੇ ਤੇ ਜਾਵਾਂਗੇ, ਤੇ ਮੈਂ ਕੁਦਰਤੀ ਪੁੱਛ ਲਿਆ, ਮੈਂ ਕਿਹਾ ਜੀ ਤੁਸੀਂ ਵੇਖੀ ਜਗ੍ਹਾ ਉਹ, ਕਹਿੰਦੀ ਹਾਂ ਇੱਕ ਵਾਰੀ ਗਏ ਆ, ਮੈਂ ਕਿਹਾ ਸੁਣਾਓ ਕਿਹੋ ਜੀ ਉਹ ਜਗ੍ਹਾ, ਕਹਿੰਦੀ ਤੁਹਾਨੂੰ ਸੱਚ ਦੱਸਾਂ ਕਿ ਜਦੋਂ ਅਸੀਂ ਵੀ ਵੇਖਣ ਗਏ ਜਗ੍ਹਾ ਤੇ ਮੇਰੀ ਤੇ ਮੇਰੇ ਘਰ ਵਾਲੇ ਦੀ ਵੀ ਲੜਾਈ ਹੋ ਗਈ। ਸਤਨਾਮ, ਧਿਆਨ ਦੇਣਾ ਮੈਨੂੰ ਕਹਿੰਦੀ ਅਸੀਂ ਵੀ ਆਪਾਂ ਝੱਲ ਗਏ ਤੇ ਫਟਾਫਟ ਕਾਰ ਸਟਾਰਟ ਕੀਤੀ ਨਿਕਲੋ ਇੱਥੋਂ ਧਿਆਨ ਦੇਣਾ ਮੈਂ ਕਿਹਾ ਤੁਸੀਂ ਸਾਨੂੰ ਲਿਜਾ ਕੇ ਜਥੇ ਨੂੰ ਲੜਾਉਣਾ ਆਪਸ ਵਿੱਚ ਹੈ ਜੀ ਇਹ ਬਾਬੇ ਦੀ ਗੋਦ ਬੈਠੇ ਆ ਥੋੜਾ ਜਿਹਾ ਹੱਸ ਵੀ ਲਈਦਾ ਹਸੰਦਿਆਂ ਖਲੰਦਿਆਂ ਖਵੰਦਿਆਂ ਪਿੰਨੰਦਿਆਂ ਵਿੱਚੇ ਹੋਵੇ ਮੁਕਤ ਨਹੀਂ ਤੇ ਨੌਜਵਾਨ ਪੀੜ੍ਹੀ ਕਹਿੰਦੀ ਸੰਗਤ ਚ ਦਿਲ ਨਹੀਂ ਲੱਗਦਾ ਤੁਸੀਂ ਕਿਹੜੇ ਬੰਨੇ ਇਸ ਕਰਕੇ ਉਹਦੀ ਗੋਹ ਚ ਆਪਣੇ ਆਪ ਹੀ ਕੋਈ ਗੱਲ ਆ ਜਾਂਦੀ ਹੈ ਹੱਸ ਵਾਲੀ ਵੀ ਤੋ ਸੰਗਤ ਧਿਆਨ ਦੇਣਾ ਜਦੋਂ ਦਾਸ ਜੀਪ ਚ ਬੈਠਾ ਹੁਣ ਦਿੱਲੀ ਨੂੰ ਚਾਲੇ ਪਾਏ ਤੇ ਕੋਈ ਗੱਲ ਬੀਤੇ ਨਾ ਕੋਈ ਤੇ ਫਿਰ ਤਸੱਲੀ ਉਦੋਂ ਹੁੰਦੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ ਮੈਂ ਰਸਤੇ ਵਿੱਚ ਨਾ ਸੋਚੀ ਗਿਆ ਮੈਂ ਕਿਹਾ ਧੰਨ ਗੁਰੂ ਗ੍ਰੰਥ ਸਾਹਿਬ ਇਹ ਹੋ ਸਕਦਾ ਜਗ੍ਹਾ ਇਹੋ ਜਿਹੀ ਹੁੰਦੀ ਹੈ ਜਿੱਥੇ ਜਾ ਕੇ ਮਨ ਨਹੀਂ ਜੁੜਦਾ ਜਾਂ ਬੁੱਧੀ ਪਲਟ ਜਾਂਦੀ ਜਾਂ ਹੈ ਧਿਆਨ ਦੇਣਾ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੱਡੀ ਚ ਬਹਿ ਕੇ ਮੈਂ ਪੁੱਛੀ ਜਾਵਾਂ ਮੈਂ ਕਿਹਾ ਸਤਿਗੁਰੂ ਰਸਤਾ ਤੇ ਹੋ ਉਹ ਕਹਿੰਦੀ ਜਗ੍ਹਾ ਵੀ ਮੌਜੂਦ ਹੈ ਅੱਜ ਤੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਸਾਹਮਣੇ ਆ ਗਿਆ ਆਖੋ ਸਤਨਾਮ ਸ਼ਬਦ ਸਾਹਮਣੇ ਆ ਗਿਆ ਬਸੰਤ ਸਵਰਗ ਲੋਕੇ ਧਿਆਨ ਦੇਣਾ ਇਹ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ ਬਸੰਤ ਸਵਰਗ ਲੋਕੇ ਜਿੱਤ ਤੇ ਪ੍ਰਿਥਵੀ ਨਵ ਖੰਡਣੇ ਬਿਸਰੰਤ ਹਰ ਗੋਪਾਲੇ ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ ਸੁਣਿਓ ਜਰਾ ਕੌਤਕ ਕੋੜ ਤਮਾਸ਼ਿਆਂ ਚੇਤਨਾ ਆਵਸ ਨਾਉ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਇਹ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਜੇ ਜਿੱਥੇ ਇੰਨੇ ਕੁ ਤਮਾਸ਼ੇ ਹੋਏ ਆਉਣ ਕੌਤਕ ਕੋੜ ਤਮਾਸ਼ਿਆਂ ਕਰੋੜਾ ਚੇਤਨਾ ਆਵਸ ਨਾਉ ਕਹਿੰਦੇ ਨਾਨਕ ਕੋੜੀ ਨਰਕ ਬਰਾਬਰ ਹੈ ਕੋੜੀ ਦਾ ਅਰਥ ਕਰੋੜਾਂ ਕਈ ਜਗ੍ਹਾ ਇਹੋ ਜਿਹੀਆਂ ਨੇ ਕਰੋੜਾਂ ਨਰਕਾਂ ਤੋਂ ਵੀ ਭੈੜੀਆਂ ਨੇ ਇਹੋ ਜਿਹੀ ਜਗ੍ਹਾ ਨੂੰ ਅਗਰ ਕੋਈ ਪਵਿੱਤਰ ਕਰੇ ਤੇ ਰੱਬ ਵੱਲੋਂ ਭੇਜਿਆ ਕੋਈ ਸੰਤ ਅਤਰ ਸਿੰਘ ਜੀ ਵਰਗਾ ਕਰ ਜਾਵੇ ਆਖੋ ਸਤਨਾਮ ਜਿੱਥੇ ਉਹ ਜਗ੍ਹਾ ਦੀ ਕਿਤੇ ਪੁਕਾਰ ਸੁਣੀ ਜਾਵੇ ਕੋਈ ਪੂਰਨ ਮਹਾਂਪੁਰਸ਼ ਆਵੇ ਫਿਰ ਕਿਤੇ ਕਿਰਪਾ ਹੋ ਜੇ ਤੇ ਹੋ ਜੇ ਵਾਈਬ੍ਰੇਸ਼ਨ ਤੇ ਜਿੱਥੇ ਬੈਸਣ ਸਾਧ ਜਨ ਸੋ ਥਾਨ ਸੁਹੰਦਾ ਨਹੀਂ ਤੇ ਜਗ੍ਹਾ ਮਹਾਰਾਜ ਨੇ ਦੋ ਤਰ੍ਹਾਂ ਦੀਆਂ ਗਿਣੀਆਂ ਨੇ ਇੱਕ ਕਹਿੰਦੇ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਲ ਸੋਇਨ ਚਵਾਰੇ ਦੂਜਾ ਕਹਿੰਦੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ ਸਹੀ ਨਗਰ ਇੱਥੋਂ ਅੰਦਾਜ਼ਾ ਲਾਓ ਅੱਜ ਉਹ ਜਗ੍ਹਾ ਮੌਜੂਦ ਹੈ ਜੈਪੁਰ ਕੋਲ ਜਿੱਥੇ ਸਰਵਨ ਨੇ ਵੀ ਕਿਰਾਇਆ ਮੰਗ ਲਿਆ ਐਸੀ ਵਾਈਬ੍ਰੇਸ਼ਨ ਤੇ ਗੁਰੂ ਪਿਆਰਿਓ ਅੱਜ ਜਿਤਨੇ ਮਾਈ ਭਾਈ ਬੈਠੇ ਹੋ ਜੇ ਤੁਹਾਡੇ ਘਰ ਗਾਣਿਆਂ ਦੀਆਂ ਟੇਪਾਂ ਪਈਆਂ ਤੇ ਅੱਜ ਉਹਨਾਂ ਨੂੰ ਸੁੱਟ ਦੇਣਾ ਤਾਂ ਕਿ ਸਾਡੇ ਘਰ ਵਿੱਚ ਟੇਪ ਰਿਕਾਰਡ ਚੱਲਣ ਤੇ ਸ਼ਬਦਾਂ ਦੇ ਹੀ ਚੱਲਣ ਆਖੋ ਸਤਨਾਮ ਟੀਵੀ ਤੇ ਪ੍ਰੋਗਰਾਮ ਚੱਲਣ ਤੇ ਉਹੀ ਹੀ ਚੱਲਣ ਜਿਨ੍ਹਾਂ ਵਿੱਚੋਂ ਸਾਨੂੰ ਕੀਰਤਨ ਤੇ ਕਥਾ ਤੇ ਮਹਾਂਪੁਰਸ਼ਾਂ ਦੇ ਬਚਨ ਸੁਣਨ ਨੂੰ ਮਿਲਣ ਵਾਈਬ੍ਰੇਸ਼ਨ ਚੇਂਜ ਕਰੋ ਇਹ ਪ੍ਰਕਰਨ ਹੋਰ ਵੀ ਲੰਬਾ ਹੈ ਬੜਾ ਪਰ ਜੋ ਹੋਰ ਸੰਤ ਪ੍ਰੀਤਮ ਸਿੰਘ ਜੀ ਗੁਰੂਆਂ ਪਿਆਰੇ ਰੂਹਾਂ ਆਈਆਂ ਉਹਨਾਂ ਨੇ ਦਰਸ਼ਨ ਕਰਨੇ ਹੁਣ ਇੱਕ ਗੱਲ ਰਾਤ ਵਾਲੀ ਜਿਹੜੀ ਵਿੱਚੇ ਛੱਡੀ ਸੀ ਉਹ ਪੂਰੀ ਕਰਕੇ ਦਾਸ ਸਮਾਪਤੀ ਕਰੇਗਾ ਇਹ ਮੈਂ ਤਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਹੈ ਕਿ ਅੱਜ ਵੀ ਇਹ ਨਾ ਕਹਿਣਾ ਸੰਤ ਮਿਲਦਾ ਨਹੀਂ ਦਰਸ਼ਨ ਨਹੀਂ ਸੰਤ ਦਾ ਜੀਵਨ ਕਿਤਾਬ 'ਚ ਪੜ੍ਹ ਲਓ ਉਹ ਵੀ ਸੰਗ ਹੈ ਤੁਹਾਡਾ ਸੰਤ ਦਾ ਜੀਵਨ ਸੰਗਤ 'ਚ ਆ ਕੇ ਸੁਣ ਲਓ ਉਹ ਵੀ ਸੰਗ ਹੈ ਤੁਹਾਡਾ ਸੰਤ ਦਾ ਜੀਵਨ ਟੇਪਾਂ ਰਾਹੀਂ ਸੁਣ ਲਓ ਉਹ ਵੀ ਸੰਗ ਹੈ ਤੁਹਾਡਾ ਤੇ ਮਹਾਰਾਜ ਕਹਿੰਦੇ ਜਦੋਂ ਤੁਹਾਡੇ ਘਰਾਂ ਦਾ ਮਾਹੌਲ ਇਹੋ ਜਿਹੇ ਸੰਗ ਦਾ ਬਣ ਗਿਆ ਤੇ ਫਿਰ ਕੀ ਹੋਏਗਾ ਤੁਹਾਡਾ ਹਾਲ ਫਿਰ ਕੀ ਚੀਜ਼ ਬੀਤੇਗੀ ਤੁਹਾਡੇ ਨਾਲ ਸਤ ਸੰਗਤ ਮਿਲੇ ਸੋ ਤਰਿਆ ਸਤ ਸੰਗਤ ਮਿਲੇ ਸਾਤਰਿਆ ਸਤ ਸੰਗ ਮਿਲੇ ਸਤ ਸੰਗਤ ਵਾਹਿਗੁਰੂ ਸਤਸੰਗਤ ਮਿਲੇ 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 ਸੋ ਤਰਿਆ 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 ਮੇਰੇ ਸਤਸੰਗਤ ਦੋ ਮਿੰਟ ਵਿੱਚ ਸਮਾਪਤੀ ਹੈ ਬਿਰਤੀ ਲੈ ਜਾਓ ਆਨੰਦਪੁਰ ਸਾਹਿਬ ਆਖੋ ਸਤਨਾਮ ਕੋਈ ਸੰਗਤ ਰਾਤੀ ਨਹੀਂ ਸੀ ਥੋੜਾ ਰਾਤੀ ਜ਼ਿਕਰ ਹੋਇਆ ਸੀ ਇੱਕ ਵਾਰੀ ਗੱਜ ਕੇ ਲਿਆਓ ਨਾਮ ਦੇ ਰੰਗੇ ਦਾ ਰਸਨਾ ਤੇ ਨਾ ਧੰਨ ਬਾਬਾ ਦੀਪ ਸਿੰਘ ਜੀ ਦਾ ਪਿਆਰ ਨਾਲ ਆਖੋ ਧੰਨ ਬਾਬਾ ਐਡੇ ਅਭਿਆਸੀ ਸ਼ਸਤਰਾਂ ਦੇ ਅਭਿਆਸੀ ਸਿਮਰਨ ਦੇ ਅਭਿਆਸੀ ਅੱਜ ਵੀ ਬਾਬਾ ਜੀ ਦੇ ਭੋਰਾ ਮੌਜੂਦ ਏ ਸਾਬੋ ਕੀ ਤਲਵੰਡੀ ਪਰ ਹੈਰਾਨਗੀ ਦੀ ਗੱਲ ਕਿ ਬਾਬਾ ਦੀਪ ਸਿੰਘ ਜੀ ਸੰਗਤ ਦੇ ਜੂਠੇ ਕੌਲੇ ਵੀ ਮਾਂਜਦੇ ਰਹੇ ਬਲਿਆਰ ਜਾਵਾਂ ਬਲਿਹਾਰ ਇਹ ਪੂਰਨੇ ਲਿਆਓ ਜ਼ਿੰਦਗੀ ਲਿਆਓ ਇੱਕ ਦਿਨ ਕੌਲੇ ਮਾਂਜਦੇ ਪਏ ਸੀ ਕਲਗੀ ਧਰ ਮਗਰ ਆ ਕੇ ਖੜੇ ਹੋ ਗਏ ਤੇ ਲਗਨ ਇੰਨੀ ਸੀ ਬਈ ਵਾਹਿਗੁਰੂ ਜਪਦਿਆਂ ਕਿਸੇ ਨਾਲ ਬਚਨ ਨਹੀਂ ਸੀ ਕਰਦੇ ਪੰਜ ਛੇ ਮਿੰਟ ਮਹਾਰਾਜ ਜੀ ਖੜੇ ਰਹੇ ਗੁਰੂ ਗੋਬਿੰਦ ਸਿੰਘ ਜੀ ਤੇ ਇਕਦਮ ਝੋਲਾ ਪਿਆ ਤੇ ਸਵਾ ਨਾਲ ਹੱਥ ਲਿਬੜੇ ਕੋਲਾ ਹੱਥ ਫੜਿਆ ਤੇ ਕਹਿੰਦੇ ਜੀ ਭੁੱਲ ਹੋ ਗਈ ਮਾਲਕ ਆ ਕੇ ਖੜਾ ਤੇ ਪਤਾ ਹੀ ਨਹੀਂ ਲੱਗਾ ਤੇ ਕਲਗੀ ਧਰ ਮਹਾਰਾਜ ਕਹਿੰਦੇ ਦੀਪ ਸਿੰਘ ਕਿਉਂ ਗੁਰੂ ਗੋਬਿੰਦ ਸਿੰਘ ਬੜੇ ਖੁਸ਼ ਹੁੰਦੇ ਨੇ ਆਪਣੇ ਸੇਵਕ ਨੂੰ ਸਹੀ ਰਸਤੇ ਤੇ ਵੇਖ ਕੇ ਨਾ ਬੜੇ ਪ੍ਰਸੰਨ ਹੁੰਦੇ ਆ ਕਹਿੰਦੇ ਦੀਪ ਸਿੰਘ ਇੱਕ ਗੱਲ ਤੇ ਦੱਸ ਉਹ ਤੂੰ ਇੰਨਾ ਅਭਿਆਸੀ ਸ਼ਸਤਰਾਂ ਦਾ ਅਭਿਆਸੀ ਨਾਮ ਦਾ ਅਭਿਆਸੀ ਗੁਰਬਾਣੀ ਦਾ ਅਭਿਆਸੀ ਕੌਲੇ ਕਿਉਂ ਮਾਂਜਦਾ ਪਿਆ ਤੇ ਬਾਬਾ ਦੀਪ ਸਿੰਘ ਜੀ ਕਹਿੰਦੇ ਜੀ ਮਨ ਚੰਚਲ ਏ ਕਿਤੇ ਮੈਂ ਨਾ ਅਜੇ ਕੌਲੇ ਮਾਂਜਦਾ ਪਿਆ ਕਿ ਮਨ ਨੂੰ ਇਹ ਗਿਆਨ ਰਵੇ ਕੌਲੇ ਮਾਂਜਦਾ ਪਿਆ ਇਸ ਕਰਕੇ ਕਿ ਮੇਰੀ ਜ਼ਿੰਦਗੀ ਸਾਰੀ ਤੁਹਾਡਾ ਸੇਵਕ ਬਣ ਕੇ ਬੀਤ ਜਾਵੇ ਮੈਂ ਜ਼ਿੰਦਗੀ 'ਚ ਕਦੀ ਵੀ ਕਰਤਾ ਨਾ ਬਣ ਜਾਵਾਂ ਕਰਤਾ ਹੁੰਦਾ ਜੀ ਇਹ ਇਲਾਕਾ ਮੈਂ ਨਾ ਹੁੰਦਾ ਤਾਂ ਜਿੱਤਿਆ ਨਹੀਂ ਸੀ ਜਾਣਾ ਮੈਂ ਨਾ ਹੁੰਦਾ ਤਾਂ ਇੰਨੇ ਬੰਦਿਆਂ ਨੇ ਅੰਮ੍ਰਿਤ ਨਹੀਂ ਸੀ ਛਕਣਾ ਬਸ ਕਰਤੇ ਬਣ ਗਏ ਮੈਂ ਨਾ ਹੋਵਾਂ ਇੰਨੀਆਂ ਬੀਬੀਆਂ ਨੇ ਵਾਜਾ ਨਹੀਂ ਸੀ ਸਿੱਖਣਾ ਕਰਤੇ ਬਣ ਗਏ ਮੈਂ ਨਾ ਹੁੰਦਾ ਤਾਂ ਇੰਨੀਆਂ ਬੱਚਿਆਂ ਨੂੰ ਬਾਣੀ ਨਹੀਂ ਸੀ ਕੰਠ ਹੋਣੀ ਕਰਤੇ ਬਣ ਗਏ ਬਾਬਾ ਦੀਪ ਸਿੰਘ ਜੀ ਕਹਿੰਦੇ ਜੀ ਕੌਲੇ ਤਾਂ ਮਾਂਜਦਾ ਪਿਆ ਮਨ ਛਾਲ ਨਾ ਮਾਰੇ ਮੇਰੀ ਜ਼ਿੰਦਗੀ ਸੇਵਕ ਬਣ ਕੇ ਬੀਤ ਜਾ ਕਰਤਾ ਨਾ ਬਣ ਜਾ ਗੱਜ ਕੇ ਆਖੋ ਸਤਨਾਮ ਜਿਵੇਂ ਤੁਹਾਨੂੰ ਬਾਬਾ ਇਕਬਾਲ ਸਿੰਘ ਜੀ ਮਹਾਂਪੁਰਸ਼ਾਂ ਨੇ ਹੁਣੇ ਦੱਸਿਆ ਕਿ ਮਹਾਂਪੁਰਸ਼ਾਂ ਕੋਲ ਜੇ ਸੰਤ ਤੇਜਾ ਸਿੰਘ ਜੀ ਆਏ ਤੇ ਸਭ ਤੋਂ ਪਹਿਲੇ ਕੀ ਕੱਢਿਆ ਅੰਦਰੋਂ ਹਉ ਕੱਢੀ ਆਖੋ ਸਤਨਾਮ ਇਹ ਨਿਕਲ ਗਈ ਤੇ ਸਭ ਕੁਝ ਹੋ ਗਿਆ ਹਉਮੇ ਨਾਵੇਂ ਨਾਲ ਜ਼ਰੂਰ ਜਿੱਥੇ ਰਾਤੀ ਛੱਡੀ ਸੀ ਸਾਖੀ ਕਿ ਜਦੋਂ ਇਹ ਸੀਨ ਕਿੱਡਾ ਪਿਆਰਾ ਜੀ ਮਾਲਕ ਖੜਾ ਕਲਗੀਆਂ ਵਾਲਾ ਬਾਬਾ ਜੀ ਦੇ ਹੱਥ ਲਿਬੜੇ ਨੇ ਸਵਾਹ ਨਾਲ ਕੌਲਾ ਹੱਥ ਫੜਿਆ ਤੇ ਬਾਬਾ ਦੀਪ ਸਿੰਘ ਕਹਿੰਦੇ ਅੱਜ ਮੌਕਾ ਮੈਨੂੰ ਹੀ ਬਣਿਆ ਮਹਾਰਾਜ ਬੜੇ ਆਏ ਗਏ ਬੜਾ ਰੁਝੇਵਾਂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਅੱਜ ਮੌਕਾ ਬਣਿਆ ਤੇ ਬਾਬਾ ਦੀਪ ਸਿੰਘ ਜੀ ਕਹਿੰਦੇ ਜੀ ਇੱਕ ਸਵਾਲ ਪੁੱਛ ਲਵਾਂ ਹੁਕਮ ਹੋਵੇ ਤੇ ਕਲਗੀ ਧਰ ਮਹਾਰਾਜ ਕਹਿੰਦੇ ਜ਼ਰੂਰ ਪੁੱਛੋ ਸੰਗਤ ਧਿਆਨ ਦੇਣਾ ਇਹ ਸਵਾਲ ਸਾਡੇ ਸਮਝਣ ਵਾਲਾ ਹੈ ਬਾਬਾ ਦੀਪ ਸਿੰਘ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਹਾਰਾਜ ਇੱਕ ਸਵਾਲ ਅੰਦਰ ਘੁੰਮਦਾ ਰਹਿੰਦਾ ਆਗਿਆ ਹੋਵੇ ਪੁੱਛ ਲਾ ਹਾਂ ਪੁੱਛੋ ਦੀਪ ਸਿੰਘ ਬਾਬਾ ਦੀਪ ਸਿੰਘ ਜੀ ਕਹਿੰਦੇ ਜੀ ਇੱਕ ਸਵਾਲ ਆਪ ਜੀ ਦੇ ਚਰਨਾਂ 'ਚ ਰੱਖਣਾ ਉਹ ਇਹ ਕਿ ਗੁਰੂ ਦੀ ਖੁਸ਼ੀ ਕਿਵੇਂ ਮਿਲਦੀ ਗੱਜ ਕੇ ਹੱਕ ਸਤਨਾਮ ਇਹ ਬੜਾ ਪੁਆਇੰਟ ਵਾਲਾ ਸਵਾਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮੇਰਾ ਹਰ ਵੇਲੇ ਚਿੱਤ ਕਰਦਾ ਹੈ ਕਿ ਮੈਂ ਤੁਹਾਡੀ ਖੁਸ਼ੀ ਲਵਾਂ ਅੱਜ ਮੈਨੂੰ ਇਹ ਸਮਤ ਦੇ ਦਿਓ ਕਿ ਤੁਹਾਡੀ ਖੁਸ਼ੀ ਕਿਵੇਂ ਮਿਲਦੀ ਹੈ ਗੁਰੂ ਦੀ ਖੁਸ਼ੀ ਕਿਵੇਂ ਮਿਲਦੀ ਹੈ ਤੇ ਸਤਿਗੁਰੂ ਜੀ ਨੇ ਜੋ ਜਵਾਬ ਦਿੱਤਾ ਬਸ ਉਹ ਦੋ ਮਿੰਟ 'ਚ ਸਾਂਝਾ ਕਰਕੇ ਸਮਾਪਤੀ ਹੈ ਜੀ ਕਰਿਓ ਕਿਰਪਾ ਇੱਕ ਮਿੰਟ
ਸੰਗਤ ਮਿਲੇ ਸੋ ਤਰਿਆ ਤਰਿਆ
ਮੇਰੇ
ਮਾਤੋ ਜੀ
ਸਤਸੰਗ ਦੀਪ ਸਿੰਘ ਜੀ ਦਾ ਸਵਾਲ ਗੁਰੂ ਦੀ ਖੁਸ਼ੀ ਕਿਵੇਂ ਮਿਲਦੀ ਹੈ? ਇੱਕ ਵਾਰੀ ਗੱਜ ਕੇ ਕਹਿ ਦਿਓ ਸਤਨਾਮ। ਗੁਰੂ ਗੋਬਿੰਦ ਸਿੰਘ ਜੀ ਨੇ ਜੋ ਜਵਾਬ ਦਿੱਤਾ, ਦੀਪ ਸਿੰਘ ਬੜਾ ਸੋਹਣਾ ਸਵਾਲ ਕੀਤਾ ਜੀ, ਜਗਤ ਨੂੰ ਵੀ ਲਾਭ ਹੋਏਗਾ, ਦੁਨਿਆਵੀ ਸਵਾਲ ਤੇ ਦੁਨਿਆਵੀ ਮੰਗਾਂ ਅੱਜ ਕੱਲ ਬਹੁਤ ਨੇ, ਪਰਮਾਰਥ ਵਾਲੇ ਬੰਨੇ ਕੋਈ ਕੋਈ ਹੈ, ਕੋਈ ਕੋਈ। ਤੇਰਾ ਸਵਾਲ ਜਿਹੜਾ ਨਾ ਪਰਮਾਰਥ ਦਾ ਸਵਾਲ ਸੀ, ਗੁਰੂ ਦੀ ਖੁਸ਼ੀ ਕਿਵੇਂ ਮਿਲਦੀ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਵਾਬ ਕੀ ਦਿੱਤਾ, ਜਦੋਂ ਸਿੱਖ ਆਪਣੀ ਮਤ ਤਿਆਗ ਕੇ ਗੁਰੂ ਦੀ ਮਤ ਲੈਣੀ ਸ਼ੁਰੂ ਕਰ ਦੇਵੇ। ਗੱਜ ਕੇ ਆਖੋ ਸਤਨਾਮ। ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ, ਆਏ ਹਾਏ ਹਾਏ। ਗੱਜ ਕੇ ਆਖੋ ਸਤਨਾਮ। ਪੰਜ ਪਿਆਰੇ ਜਦੋਂ ਅੰਮ੍ਰਿਤ ਛਕਾਉਂਦੇ ਤੇ ਕਹਿੰਦੇ ਨਾ ਸਿਰ ਦੇਣਾ ਪਏਗਾ, ਪੁੱਛਦੇ ਆ ਦਿਓਗੇ, ਸੰਗਤ ਕਹਿੰਦੀ ਹਾਂਜੀ, ਉਹ ਸਿਰ ਕਿਹੜਾ ਦੇਣਾ ਹੁੰਦਾ? ਆ ਸਿਰ ਦੇਣਾ ਕਿ ਅੱਜ ਤੋਂ ਮੇਰੀ ਮਤ ਖਤਮ ਤੇ ਗੁਰੂ ਪਾਤਸ਼ਾਹ ਇੱਥੇ ਮੈਂ ਅੱਜ ਤੋਂ ਤੇਰੀ ਮਤ ਪਾਵਾਂਗਾ। ਆਖ ਸਤਨਾਮ। ਯਾਦ ਰੱਖਣਾ, ਗੁਰੂ ਅਮਰਦਾਸ ਜੀ ਨੇ ਕੀ ਚੈੱਕ ਕੀਤਾ, ਜੇਠਾ ਜੀ ਥੜੇ ਬਣਾਓ, ਰਾਮਾ ਜੀ ਥੜੇ ਬਣਾਓ, ਸ਼ਾਮੀ ਕਹਿੰਦੇ ਢਾ ਦਿਓ, ਫਿਰ ਅਗਲੇ ਦਿਨ ਬਣਾਓ, ਫਿਰ ਢਾ ਦਿਓ, ਤੇ ਰਾਮਾ ਜੀ ਨੇ ਚੌਥੇ ਦਿਨ ਕਹਿਤਾ ਤੁਸੀਂ ਆਪ 70-72 ਹੋ ਗਏ ਹੋ, ਤੁਹਾਨੂੰ ਭੁੱਲ ਜਾਂਦਾ, ਜਿਹੋ ਜਿਹਾ ਕਹਿੰਦੇ ਹੋ ਮੈਂ ਉਹੋ ਜਿਹਾ ਤੇ ਬਣਾਉਣਾ। ਤੇ ਗੁਰੂ ਰਾਮਦਾਸ ਭਾਈ ਜੇਠਾ ਹਰ ਵਾਰੀ ਕੀ ਕਹਿੰਦੇ ਆ, ਮੇਰੀ ਮਤ ਥੋੜੀ ਏ, ਆਪ ਹੀ ਮੇਰੀ ਮਤ ਵਿੱਚ ਜਿਹੋ ਜਿਹਾ ਚਾਹੁੰਦੇ ਹੋ ਬਹਿ ਕੇ ਬਣਵਾ ਲਵੋ, ਫਿਰ ਕਿੱਥੇ ਪਹੁੰਚ ਗਏ? ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ
ਸਵਾਰਿਆ।
ਗੁਰੂ ਦੀ ਮਤ ਜਿਹਨੂੰ ਆ ਜੇ ਉਹਦੀਆਂ ਅੱਖਾਂ ਨੂੰ ਗਿਆਨ ਹੋ ਜਾਏਗਾ ਕੀ ਵੇਖਣਾ ਕੀ ਨਹੀਂ ਵੇਖਣਾ। ਯਾਦ ਰੱਖਣਾ ਇਹ ਇੰਦਰੀਆਂ, ਇਹਨਾਂ ਦਾ ਕੰਟਰੋਲ ਬੁੱਧੀ। ਇੱਕ ਅੰਮ੍ਰਿਤਸਰ ਵਿੱਚ ਪਰਿਵਾਰ ਸੀ, ਕੀਰਤਨ ਦੇ ਨਾਤੇ ਦਾਸ ਨੂੰ ਕਹਿੰਦਾ ਚਰਨ ਪਾਓ, ਪੂਰਾ 6 ਮਹੀਨੇ ਹੋ ਗਏ, ਅੱਛਾ ਅੱਜ ਆਵਾਂਗੇ ਕੱਲ ਆਵਾਂਗੇ। ਦਾਸ ਜਦੋਂ ਗਿਆ ਇੱਕ ਦਿਨ ਧਿਆਨ ਦੇਣਾ, ਤੇ ਸਭ ਤੋਂ ਪਹਿਲੇ ਮੈਨੂੰ ਇੱਕ ਹੈਰਾਨਗੀ ਹੋਈ ਪਰਿਵਾਰ ਨੂੰ ਵੇਖ ਕੇ, ਉਹਨਾਂ ਦੀਆਂ 5 ਨੂੰਹਾਂ ਇੱਕੋ ਚੌਂਕੇ ਵਿੱਚ, 5 ਨੂੰਹਾਂ ਦੀ ਰੋਟੀ ਇੱਕ ਚੌਂਕੇ ਚ, ਇਹ ਬਹੁਤ ਘੱਟ ਹੈ। ਜਦੋਂ ਮੈਂ ਵੇਖਿਆ ਜਾ ਕੇ 5 ਨੂੰਹਾਂ ਇੱਕ ਚੌਂਕੇ ਚ, ਮੈਂ ਕਿਹਾ ਇਸ ਪਰਿਵਾਰ ਦਾ ਮੁਖੀ ਜਿਹੜਾ ਨਾ ਉਹ ਜ਼ਰੂਰ ਕਿਸੇ ਬਖਸ਼ੇ ਦਾ ਸੰਗ ਹੈ ਜਾਂ ਸੋਝੀ ਵੱਲ ਹੈ, ਤਾਂ ਹੀ ਐ ਬੰਨ ਕੇ ਰੱਖਿਆ। ਸੰਗਤ ਧਿਆਨ ਦੇਣਾ, ਇੱਕ ਕੀਰਤਨ ਦੇ ਨਾਤੇ ਜਲ ਪਾਣੀ ਉਹਨਾਂ ਛਕਾਇਆ, ਤੇ ਫਿਰ ਮੂਲ ਮੰਤਰ ਗੁਰਮੰਤਰ ਪੜਿਆ, ਤੇ ਜਦੋਂ ਮੈਂ ਅਰਦਾਸ ਕਰਨ ਲੱਗਾ, ਮੈਂ ਕਿਹਾ ਨਾਂ ਕੀ ਹੈ ਜੀ ਤੁਹਾਡਾ? ਫਲਾਣਾ। ਮੈਂ ਕਿਹਾ ਅਰਦਾਸ ਕੀ ਕਰਨੀ, ਕਈ ਵਾਰੀ ਕੋਈ ਖਾਸ ਗੱਲ ਹੁੰਦੀ? ਕਹਿੰਦੇ ਜੀ ਇੱਕੋ ਹੀ ਉਹ ਬਜ਼ੁਰਗ ਸੀ, ਦਾਦਾ ਕਹਿ ਲਓ ਉਹਨਾਂ ਦਾ,
ਕਹਿੰਦਾ ਜੀ ਇੱਕੋ ਅਰਦਾਸ ਕਰਨੀ ਹੈ ਕਿ ਮੇਰੀ ਜਿੰਨੀ ਫੁਲਵਾੜੀ ਹੈ ਨਾ, ਮੇਰੀ ਫੁਲਵਾੜੀ ਦੀ ਬੁੱਧੀ ਠੀਕ ਰਵੇ। ਗੱਲ ਕੇ ਆਖੋ ਸਤਨਾਮ। ਜਦੋਂ ਉਹਨੇ ਇੰਨੀ ਗੱਲ ਕਹੀ, ਮੈਂ ਕਿਹਾ ਵੇਖ ਲਓ ਕੁੰਡੀ ਕਿੱਥੇ ਹੈ। ਮੈਨੂੰ ਕਹਿੰਦਾ ਸਾਡੇ ਘਰ ਕੋਈ ਕੀਰਤਨੀ ਆਵੇ, ਕੋਈ ਮਹਾਂਪੁਰਸ਼ ਆਵੇ, ਸੰਤ ਜਨ ਆਵੇ, ਮੈਂ ਇਹੋ ਅਰਦਾਸ ਕਰਾਉਂਦਾ ਵਾਂ ਕਿ ਗਰੀਬ ਨਵਾਜ਼ ਮੇਰੇ ਪਰਿਵਾਰ ਦੀ ਬੁੱਧੀ ਸਹੀ ਰਵੇ। ਕਹਿੰਦਾ ਬੁੱਧੀ ਸਹੀ ਤੇ ਸਭ ਕੁਝ ਸਹੀ। ਖਾਲਸਾ ਜੀ, ਜੇ ਬੁੱਧੀ ਸਹੀ ਹੈ, ਤੁਹਾਡੀਆਂ ਅੱਖਾਂ ਨੂੰ ਗਿਆਨ ਹੋ ਜਾਏਗਾ ਕੀ ਵੇਖਣਾ ਕੀ ਨਹੀਂ ਵੇਖਣਾ। ਇਹ ਇੰਦਰੀਆਂ ਨੇ, ਬੁੱਧੀ ਦੇ ਹਿਸਾਬ ਨਾਲ ਚੱਲਦੀ। ਜਿਹਦੀ ਬੁੱਧੀ ਸਹੀ ਹੈ ਉਹਦੇ ਕੰਨਾਂ ਨੂੰ ਗਿਆਨ ਹੋ ਜਾਏਗਾ ਕੀ ਸੁਣਨਾ ਕੀ ਨਹੀਂ ਸੁਣਨਾ। ਜਿਹਦੀ ਬੁੱਧੀ ਸਹੀ ਹੈ ਉਹਦੀ ਰਸਨਾ ਨੂੰ ਗਿਆਨ ਹੋ ਜਾਏਗਾ ਕੀ ਖਾਣਾ ਕੀ ਨਹੀਂ ਖਾਣਾ। ਗੱਜ ਕੇ ਆਖੋ ਸਤਨਾਮ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਹੁਣ ਸੰਗਤ ਧਿਆਨ ਦੇਣਾ, ਕਾਰੂ ਬਾਦਸ਼ਾਹ ਸੀ ਨਾ, ਤੁਹਾਨੂੰ ਪਤਾ ਮੁੜਦਿਆਂ ਦੇ ਮੂੰਹ ਚੋਂ ਵੀ ਉਹਨੇ ਮਾਇਆ ਕੱਢ ਲਈ, ਇੰਨਾ ਲੋਭ। ਹੁਣ ਜਦੋਂ ਗੁਰੂ ਨਾਨਕ ਮਿਲਿਆ, ਕਾਰੂ ਬਾਦਸ਼ਾਹ ਨੂੰ ਜਦੋਂ ਗੁਰੂ ਨਾਨਕ ਮਿਲਿਆ, ਉਹ ਪਹਿਲੀ ਮੱਤ ਜਦੋਂ ਨਿਕਲ ਗਈ ਤੇ ਦੂਜੀ ਵੜ ਗਈ, ਚਾਲੀ ਗੰਜ ਜੋੜੇ ਨਾ ਰੱਖਿਓ ਇਮਾਨ, ਦੇਖੋ ਰੇ ਕਾਰੂ ਜੋ ਹੋਤਾ ਪਰੇਸ਼ਾਨ, ਦੰਬੜਾ ਤਸੀਕਾ ਜੋ ਖਰਚਿਆਂ ਖਾਏ, ਦੇਵੇ ਦਿਲਾਵੇ ਰਜਾਏ ਖੁਦਾਏ। ਤੇ ਮੰਨਦੇ ਹੋ ਨਾ ਕਿ ਜਦ ਤੱਕ ਬੁੱਧੀ ਦੂਸਰੀ ਸੀ ਤੇ ਮੁੜਦਿਆਂ ਦੇ ਮੂੰਹ ਚੋਂ ਵੀ ਮਾਇਆ ਕੱਢੀ ਕਾਰੂ ਨੇ, ਤੇ ਜਿੱਦਣ ਗੁਰੂ ਨਾਨਕ ਮਿਲਿਆ ਅਗਲੇ ਦਿਨ ਬਸਤਰ ਚ ਹੱਥ ਚ ਫੜੇ ਨੇ ਤੇ ਵੰਡਦਾ ਪਿਆ, ਅੰਨ ਹੱਥ ਚ ਫੜਿਆ ਤੇ ਵੰਡਦਾ ਪਿਆ, ਲੋਕਾਂ ਦੇ ਮੂੰਹ ਚੋਂ ਖਿੱਚਣ ਵਾਲਾ ਅਗਲੇ ਦਿਨ ਪਾਣ ਵਾਲਾ ਬਣ ਗਿਆ ਜਦੋਂ ਗੁਰੂ ਦੀ ਮੱਤ ਆ ਗਈ ਹੈ। ਮੱਤ ਆਪਣੀ ਤੇ ਖਿੱਚਦਾ, ਮੱਤ ਗੁਰੂ ਦੀ ਆ ਗਈ ਤੇ ਪਤਾ ਲੱਗ ਗਿਆ ਕਿ ਕਿਸੇ ਦੇ ਮੁੱਖ ਚ ਪਾਉਣਾ ਹੈ। ਆਖੋ ਸਤਨਾਮ। ਬਾਬਾ ਜੀ ਸਵਾਲ ਕਰਦੇ ਗੁਰੂ ਦੀ ਖੁਸ਼ੀ ਕਿਵੇਂ ਮਿਲਦੀ, ਤੇ ਕਲਗੀਧਰ ਕਹਿੰਦੇ ਜਦੋਂ ਸਿੱਖ ਆਪਣੀ ਮੱਤ ਛੱਡਦਾ ਜਾਵੇ ਤੇ ਗੁਰੂ ਦੀ ਮੱਤ ਲੈਂਦਾ ਜਾਵੇ। ਗੱਜ ਕੇ ਆਖੋ ਸਤਨਾਮ। ਜਿਤਨੇ ਮਾਈ ਭਾਈ ਬੈਠੇ ਹੋ, ਜਿਵੇਂ ਦੱਸਿਆ ਮਹਾਂਪੁਰਸ਼ਾਂ ਨੇ ਅੰਮ੍ਰਿਤ ਛਕੋ, ਤੇ ਗੁਰੂ ਦੀ ਮੱਤ ਕੀ ਕਹਿੰਦੀ ਏ, ਭਾਵੇਂ ਇੱਕ ਪੰਕਤੀ ਰੋਜ਼ ਲੈ ਲਿਆ ਕਰੋ, ਹਫ਼ਤੇ ਦੀ ਲੈ ਲਿਆ ਕਰੋ, ਬਾਕੀ ਬਾਣੀ ਰੱਜ ਕੇ ਪੜੋ, ਇੱਕ ਅੱਧੀ ਪੰਕਤੀ ਤੇ ਵਿਚਾਰ ਕਰਕੇ ਹਫ਼ਤਾ 10 ਦਿਨ ਤੋਰੋ, ਫਿਰ ਕਿਤੇ ਅਗਲੀ ਪੰਕਤੀ ਵਿਚਾਰ ਕਰਕੇ ਤੋਰੋ, ਤਾਂ ਕਿ ਗੁਰੂ ਦੀ ਮੱਤ ਸਾਡੇ ਜੀਵਨ 'ਚ ਆਈ ਜਾਵੇ। ਜਿੱਦਣ ਗੁਰੂ ਦੀ ਮੱਤ ਆਈ ਗਈ ਤੇ ਖੁਸ਼ੀਆਂ ਖੁਸ਼ੀਆਂ, ਇੰਨੀਆਂ ਖੁਸ਼ੀਆਂ, ਇੰਨੀਆਂ ਖੁਸ਼ੀਆਂ, ਇੰਨੀਆਂ ਖੁਸ਼ੀਆਂ। ਕਲਗੀਧਰ ਕਹਿੰਦੇ ਤੂੰ ਮਾਲਕ ਤੇ ਮੈਂ ਨੌਕਰ ਬਣ ਜਾਵਾਂਗਾ। ਕਵੋ ਇੱਕ ਵਾਰੀ ਰਹਿਣੀ ਰਹੇ, ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਚਿਹਰਾ। ਗਾਇ ਕੇ ਆਖੋ ਸਤਨਾਮ। ਗੁਰੂ ਕਿਰਪਾ ਕਰੇ, ਜਿਹਦੇ ਕੋਲ ਰਹਿਣੀ ਆ ਗਈ, ਗੁਰੂ ਦੀ ਮੱਤ ਆ ਗਈ, ਮਹਾਰਾਜ ਕਹਿੰਦੇ ਮੈਂ ਉਹਦਾ ਚਿਹਰਾ ਵਾਂ, ਇਸ ਤੋਂ ਵੱਧ ਪਿਆਰ ਕੀ ਹੋਏਗਾ। ਉਹ ਗੁਰੂ ਪਿਆਰੇ ਸੱਚੇ ਪਾਤਸ਼ਾਹ ਜੀ ਕਿਰਪਾ ਕਰੇ, ਮਹਾਂਪੁਰਸ਼ਾਂ ਦੀ ਯਾਦ ਮਨਾ ਰਹੇ ਹੋ, ਦੋ ਵਿਸ਼ੇ ਤੁਸੀਂ ਸ਼ਰਵਣ ਕੀਤੇ ਨੇ, ਗੁਰੂ ਦੀ ਖੁਸ਼ੀ ਕਿਵੇਂ, ਇਹ ਘਰਾਂ ਦੀ ਵਾਈਬ੍ਰੇਸ਼ਨ ਚੇਂਜ ਕਰੋ। ਦਾਸ ਆਸ ਰੱਖਦਾ ਕਿ ਮਹਾਂਪੁਰਸ਼ਾਂ ਦੀਆਂ ਕਿਤਾਬਾਂ ਘਰ, ਗੁਰੂ ਸਾਹਿਬਾਂ ਦੇ ਜੀਵਨ ਦੀਆਂ ਕਿਤਾਬਾਂ, ਕਰਨੀ ਕਮਾਈ ਵਾਲੇ ਦੀਆਂ ਕਿਤਾਬਾਂ ਘਰ ਰੱਖਿਆ ਕਰੋ, ਟੇਪਾਂ ਘਰ ਰੱਖਿਆ ਕਰੋ, ਕਾਰਾਂ 'ਚ ਉਹ ਲਾਇਆ ਕਰੋ, ਟੀਵੀ 'ਤੇ ਉਹ ਪ੍ਰੋਗਰਾਮ ਲਾਇਆ ਕਰੋ ਜੁੜਨ ਵਾਲੇ। ਗੁਰੂ ਕਿਰਪਾ ਕਰੇ ਇਹ ਆਪ ਜੀ ਦੇ ਘਰਾਂ ਦੀਆਂ ਵਾਈਬ੍ਰੇਸ਼ਨਾਂ ਨਾਮ ਵਾਲੀਆਂ ਬਣਨ, ਚੜ੍ਹਦੀ ਕਲਾ ਹੋਵੇ। ਅਗਲਾ ਪ੍ਰੋਗਰਾਮ ਅਜੇ ਚੱਲਣਾ, ਬੜੇ ਪਿਆਰ ਨਾਲ ਆਨੰਦ ਮਾਣੋ ਆਪ ਜੀ ਅਗਲੇ ਸਮਾਗਮ ਦਾ, ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਗੁਰੂ ਪਿਆਰਿਓ ਸੱਚੇ ਪਾਤਸ਼ਾਹ ਜੀ ਸਾਡੇ 'ਤੇ ਕਿਰਪਾ ਕਰਨ, ਆਓ ਇਹ ਪੰਕਤੀਆਂ ਬੋਲੋ, ਫਿਰ ਸਮਾਪਤੀ ਹੈ ਜੀ।
ਸਤਸੰਗਤ ਮਿਲੇ ਸੋ ਤਰਿਆ ਮੇਰੇ
ਮੇਰੇ
ਭਗਤ ਮਿਲੇ ਸੋ ਤਰਿਆ
ਤੇ ਗੱਜ ਕੇ ਬੁਲਾਣਾ ਨਿਭ ਜਾਵੇ, ਨਿਭ ਜਾਵੇ ਪਿਆਰੇ ਨਾਲ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।